And now, News Takeaway.
Connect FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ ਐਂਡ ਅ ਵੈਰੀ ਵੈਰੀ ਹੈਪੀ ਨਿਊ ਈਅਰ ਟੂ ਐਵਰੀਵਨ।
ਹੈਪੀ ਨਿਊ ਈਅਰ ਵਾਸੂ ਜੀ, ਤੁਹਾਨੂੰ ਨਵੇਂ ਵਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ। ਤੇ ਨਾਲ ਹੀ ਵਾਸੂ ਜੀ, ਅੱਜ ਕਨੈਕਟ ਐਫ ਐਮ ਨੂੰ ਵੀ ਔਨ ਏਅਰ ਹੋਇਆ 5 ਸਾਲ ਹੋ ਗਏ ਨੇ ਪੂਰੇ।
ਬਿਲਕੁਲ। ਸੋ ਸਾਡੀ ਕਨੈਕਟ ਐਫ ਐਮ ਦੀ ਟੀਮ ਨੂੰ, ਸਾਡੇ ਸਾਰੇ ਲਿਸਨਰਸ ਨੂੰ, ਐਡਵਰਟਾਈਜ਼ਰਸ ਨੂੰ, ਸਾਰਿਆਂ ਨੂੰ, ਸਾਨੂੰ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ
ਤੇ ਸਾਰਿਆਂ ਦਾ ਬਹੁਤ ਧੰਨਵਾਦ।
ਸੋ ਕਨੈਕਟ ਨੂੰ ਹੈਪੀ ਬਰਥਡੇ
ਜੀ, ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਸੂ ਜੀ, ਮੈਨੂੰ ਯਾਦ ਹੈ 5 ਸਾਲ ਪਹਿਲਾਂ ਜਦੋਂ ਆਪਾਂ ਪਹਿਲਾ ਸੈਗਮੈਂਟ ਔਨ ਏਅਰ ਆਪਾਂ ਕਰਨ ਆਏ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਦੇਖੋ ਸੁਣਨ ਵਾਲਿਆਂ ਨੇ ਇੰਨੀ ਹੌਸਲਾ ਅਫਜ਼ਾਈ ਕੀਤੀ ਪ੍ਰੋਗਰਾਮ ਨੂੰ। ਸਾਡੇ ਵੱਲੋਂ ਵੱਖੋ ਵੱਖਰੇ ਜਿਹੜੇ ਸੈਗਮੈਂਟਸ ਨੇ ਕਨੈਕਟ ਐਫ ਐਮ ਦੇ, ਵੱਖੋ ਵੱਖਰੇ ਸ਼ੋਅਜ਼ ਨੇ, ਉਹਨਾਂ ਨੂੰ ਇੰਨਾ ਭਰਵਾਂ ਹੁੰਗਾਰਾ ਦਿੱਤਾ। ਉਹ ਹੁੰਗਾਰਾ ਸਾਡੇ ਹੌਸਲੇ ਦੇ ਵਿੱਚ ਤਬਦੀਲ ਹੁੰਦਾ ਰਿਹਾ। ਸੋ ਉਹਦੇ ਲਈ ਸਾਰਿਆਂ ਦਾ ਦਿਲੋਂ ਬਹੁਤ ਬਹੁਤ ਸ਼ੁਕਰੀਆ।
ਬਿਲਕੁਲ।
ਤੇ ਵਾਸੂ ਜੀ, ਇੱਕ ਜਿਹੜੀ ਸਵੇਰ ਵਾਲੇ ਸ਼ੋਅ ਨਾਲ ਸੰਬੰਧਿਤ ਇੱਕ ਸਰਪ੍ਰਾਈਜ਼ ਅਨਾਊਂਸਮੈਂਟ ਆ, ਤੇ ਉਹ ਮੈਂ ਹੁਣ ਪੰਜਵੀਂ ਵਾਰੇ ਗੱਲ ਕਹਿ ਰਿਹਾ ਵੀ ਤੁਹਾਨੂੰ ਦੱਸਣਾ।
ਮੈਸੇਜ ਆ ਰਹੇ ਵਟਸਐਪ ਤੇ, ਕਹਿੰਦੇ ਯਾਰ ਵੀ ਤੁਸੀਂ ਬੜਾ, ਮੈਨੂੰ ਵੀ ਕਹਿੰਦੇ ਦੱਸ ਦਿਓ, ਟੈਕਸਟ ਕਰਕੇ ਦੱਸ ਦਿਓ, ਹੁਣ ਬੜਾ ਬਿਲਡ ਅਪ ਹੋ ਗਿਆ, ਹੁਣ ਵਿਜੇ ਜੀ ਦੱਸ ਹੀ ਦਿਓ।
ਸੋ ਇਦਾਂ ਜੀ ਕਿ ਸੋਮਵਾਰ ਤੋਂ 6 ਜਨਵਰੀ ਤੋਂ ਸਵੇਰ ਵਾਲਾ ਸ਼ੋਅ 7 ਵਜੇ ਤੋਂ ਲੈ ਕੇ, ਸਵੇਰ ਦੇ 7 ਵਜੇ ਤੋਂ ਲੈ ਕੇ ਸਵੇਰ ਦੇ 11 ਵਜੇ ਤੱਕ ਹੋਇਆ ਕਰੇਗਾ। ਸੋ ਜਿਹੜਾ ਹੁਣ ਇਹ ਪ੍ਰੋਗਰਾਮ ਆਪਾਂ 3 ਘੰਟੇ ਦਾ ਕਰਦੇ ਆਏ ਹਾਂ ਪਿਛਲੇ 5 ਸਾਲਾਂ ਤੋਂ, ਇਹ ਹੁਣ 4 ਆਵਰ ਸ਼ੋਅ ਹੋਏਗਾ, ਜਿਹਦੇ ਵਿੱਚ ਕਿ ਅਸੀਂ ਹੋਰ ਜ਼ਿਆਦਾ ਕੰਟੈਂਟ ਐਕਸਪਲੋਰ ਕਰ ਸਕਾਂਗੇ। ਜ਼ਿਆਦਾ ਸਮਾਂ, ਜ਼ਿਆਦਾ ਗੱਲਬਾਤ, ਜ਼ਿਆਦਾ ਹਾਸੇ ਅਤੇ ਜ਼ਿਆਦਾ ਜਾਣਕਾਰੀ, ਜ਼ਿਆਦਾ ਇੰਗੇਜਮੈਂਟ ਸੁਣਨ ਵਾਲਿਆਂ ਨੂੰ ਪ੍ਰੋਗਰਾਮ ਦੇ ਵਿੱਚ, ਉਹਨਾਂ ਦੀ ਤੁਹਾਡੀ ਸਾਰਿਆਂ ਦੀ ਜ਼ਿਆਦਾ ਸ਼ਮੂਲੀਅਤ। ਸੋ ਉਹ ਜਿਹੜੇ ਮੌਕੇ ਨੇ ਪ੍ਰੋਗਰਾਮ ਦੇ ਵਿੱਚ ਹੋਰ ਜ਼ਿਆਦਾ ਹੋਣਗੇ, ਅਤੇ ਵੀ ਆਰ ਲੁਕਿੰਗ ਫਾਰਵਰਡ ਕਿ ਆਉਣ ਵਾਲੇ ਸੋਮਵਾਰ ਤੋਂ ਜਿਹੜਾ ਇਹ ਪ੍ਰੋਗਰਾਮ ਹੈ, ਹੁਣ ਇਹਦੀ ਪੇਸ਼ਕਾਰੀ ਨੋਟ 3 ਆਵਰਸ ਡੇ ਬਟ 4 ਆਵਰਸ ਡੇ ਹੋਇਆ ਕਰੇਗੀ, 7 ਵਜੇ ਤੋਂ ਲੈ ਕੇ 11 ਵਜੇ ਤੱਕ।
ਤਾੜੀਆਂ ਵਜਾ ਦਿਓ।
ਤਾੜੀਆਂ ਵਜਾ ਦਈਏ। ਮੈਂ ਕਹਿੰਦਾ ਇੱਕ ਵਾਰ ਪ੍ਰੋਗਰਾਮ ਕਰਕੇ
ਮੇਰਾ ਸ਼ੋਅ ਵੈਸੇ 5 ਸਾਲਾਂ ਦਾ ਹੋ ਗਿਆ
ਜੀ
ਸ਼ੋਅ, ਪਰ ਅਸੀਂ ਹੁਣ 4 ਘੰਟਿਆਂ ਦਾ,
4 ਘੰਟੇ ਦਾ ਕਰ ਦੇਣਾ,
5 ਘੰਟਿਆਂ ਦਾ ਕਰੋ ਵੀ ਜੀ।
ਅੱਛਾ, ਇਹ ਠੀਕ ਹੈ ਨਾ,
5 ਸਾਲ ਦਾ ਹੋਇਆ, ਉਸ ਤੋਂ ਬਾਅਦ ਅਗਲੇ ਸਾਲ 6 ਘੰਟੇ
6 ਘੰਟੇ ਦਾ, ਫਿਰ ਜਦੋਂ 24 ਸਾਲ ਦਾ ਹੋ ਗਿਆ ਉਸ ਤੋਂ ਬਾਅਦ ਕੀ ਕਰਾਂਗੇ। ਅੱਛਾ, ਇਹ ਮੈਂ ਦੱਸ ਦਵਾਂ ਵਾਸੂ ਜੀ ਕਿ ਜਿਹੜਾ ਹੁਣ ਐਕਸਟੈਂਡਡ ਆਵਰ ਹੋਇਆ ਕਰੇਗਾ 10 ਤੋਂ 11 ਵਜੇ ਦੇ ਵਿਚਕਾਰ। ਦੇਖੋ, ਇੱਕ ਤੇ ਆਪਾਂ ਥੋੜ੍ਹਾ ਜਿਹਾ ਨਾ ਸੋਮਵਾਰ ਤੋਂ ਸੁਣਨ ਵਾਲੇ ਇਹ ਚੀਜ਼ ਨੋਟ ਕਰਨਗੇ ਕਿ ਪ੍ਰੋਗਰਾਮ ਦਾ ਜਿਹੜਾ ਕਲੋਕ ਹੈ ਉਹਦੇ ਵਿੱਚ ਥੋੜ੍ਹੀਆਂ ਜਿਹੀਆਂ ਕੁਝ ਤਬਦੀਲੀਆਂ ਹੋਣਗੀਆਂ, ਥੋੜ੍ਹੀਆਂ ਜਿਹੀਆਂ ਕੁਝ ਐਡਜਸਟਮੈਂਟਸ ਹੋਣਗੀਆਂ। ਉਹ ਐਡਜਸਟਮੈਂਟਸ ਇਸ ਹਿਸਾਬ ਦੀਆਂ ਹੋਣਗੀਆਂ ਕਿ ਜਿਹੜਾ ਇਹ ਨਿਊਜ਼ ਟੇਕ ਅਵੇ ਸੈਗਮੈਂਟ ਆ, ਇਹ ਵੀ ਆਪਾਂ ਥੋੜ੍ਹਾ ਜਿਹਾ ਹੋਰ ਛੇਤੀ ਸ਼ੁਰੂ ਕਰ ਲਈਏ, ਕਿਉਂਕਿ ਇੱਕ ਦੇਖੋ ਸਿੱਧਾ ਸਿੱਧਾ ਫਾਰਮੂਲਾ ਇਹ ਕਿ ਇੱਕ ਵਧੀਆ ਬੰਦਾ ਸਵੇਰ ਦਾ ਆ ਕੇ ਬੈਠਾ ਹੁੰਦਾ ਸਾਡੇ ਕੋਲ ਤੇ ਉਹਨੂੰ ਅਸੀਂ ਇੰਤਜ਼ਾਰ ਕਰਾਈ ਜਾਈਏ, ਇਹ ਗੱਲ ਠੀਕ ਨਹੀਂ ਨਾ ਵਾਸੂ ਜੀ।
ਅੱਛਾ ਜੀ,
ਉਹ ਵਧੀਆ ਬੰਦੇ ਤੁਸੀਂ ਹੋ।
ਅੱਛਾ, ਮੈਂ ਹੀ?
ਹਾਂ, ਤੁਸੀਂ ਹੋ
ਜੀ, ਤੁਸੀਂ ਬਹੁਤ ਵਧੀਆ ਬੰਦੇ ਹੋ।
ਨਹੀਂ ਨਹੀਂ ਮੈਂ ਤੇ ਵਧੀਆ ਹੈਗਾ ਹੀ ਆ, ਮੈਨੂੰ ਤਾਂ ਪਤਾ ਹੀ ਆ
ਤੁਹਾਡਾ। ਨਹੀਂ ਨਹੀਂ ਸ਼ਾਇਦ ਮੇਰੇ ਜੀ ਵਟਸਐਪ ਤੇ ਬਹੁਤ ਸਾਰੇ ਮੈਸੇਜ ਆ ਰਹੇ ਨੇ ਤੇ ਸਾਡੇ ਲਿਸਨਰਸ ਇਸ ਖੁਸ਼ਖਬਰੀ ਨਾਲ ਬੜੇ ਖੁਸ਼ ਹੋਏ ਨੇ ਤੇ ਸਾਰੇ ਕਹਿ ਰਹੇ ਨੇ ਫਸਟ ਗੁੱਡ ਨਿਊਜ਼ ਆਫ 2025 ਕਹਿੰਦੇ, ਥੋੜ੍ਹਾ
ਜਿਹਾ ਹੈ ਨਾ, ਇੱਕਦਮ ਜ਼ੁਬਾਨ ਤੇ ਚੜਿਆ ਨਹੀਂ ਅਜੇ।
ਸੋ ਯਾ, ਬਹੁਤ ਚੰਗਾ ਰਿਸਪੌਂਸ ਆ ਰਿਹਾ ਜੀ, ਸੋ ਲਿਸਨਰਸ ਆਰ ਵੈਰੀ ਹੈਪੀ।
ਉਹ ਕਹਿੰਦੇ ਭਾਜੀ ਸੈਟਰਡੇ ਸੰਡੇ ਵੀ ਨਾ ਆ ਰਹੇ ਯਾਰ 2 ਦਿਨ। ਨਹੀਂ ਨਹੀਂ ਦੇਖੋ, 7 ਤੋਂ 11 ਮੰਡੇ ਟੂ ਫਰਾਈਡੇ, ਉਸ ਤੋਂ ਬਾਅਦ ਸੈਟਰਡੇ ਸੰਡੇ ਦੇਖੋ ਬਈ, ਸੈਟਰਡੇ ਸੰਡੇ ਤਾਂ ਉਹ ਨਹੀਂ ਸੈਟਰਡੇ ਸੰਡੇ, ਬਾਕੀ ਹੋਰ ਬੜੇ ਵਧੀਆ ਪ੍ਰੋਗਰਾਮ ਹੁੰਦੇ ਨੇ, ਉਹ ਸੁਣਨੇ ਚਾਹੀਦੇ ਨੇ। ਅੱਛਾ, ਬਾਕੀ ਇਹਦੇ ਨਾਲ ਜੁੜਦੀ ਗੱਲ ਇੱਕ ਇਹ ਵੀ ਆ ਵਾਸੂ ਜੀ ਕਿ ਜਿਹੜੇ ਇਸ ਵੇਲੇ ਪ੍ਰੋਗਰਾਮ ਸੁਣਦੇ ਪਏ ਨੇ, ਹੁਣ ਜਦੋਂ ਪ੍ਰੋਗਰਾਮ ਐਕਸਟੈਂਡ ਹੋ ਜਾਣਾ ਉਹਦੇ ਵਿੱਚ ਕੁਝ ਨਵੇਂ ਸੈਗਮੈਂਟਸ ਹੋਣਗੇ। ਇੱਕ ਰੋਜ਼ਾਨਾ ਪ੍ਰੋਗਰਾਮ ਦੇ ਵਿੱਚ ਹੁਣ ਸੈਗਮੈਂਟ ਪ੍ਰੋਗਰਾਮ ਦੇ ਅਖੀਰਲੇ ਆਵਰ ਵਿੱਚ ਹੋਇਆ ਕਰੇਗਾ ਕਨੈਕਟਿੰਗ ਦਾ ਡੋਟਸ, ਜਿਹਦੇ ਵਿੱਚ ਕਿ ਡਾਕਟਰ ਪ੍ਰੋਫੈਸਰ ਅਮਰਜੀਤ ਭੁੱਲਰ ਨਾਲ ਗੱਲਬਾਤ ਹੋਇਆ ਕਰੇਗੀ। ਸੋ ਦੈਟ ਵਿਲ ਬੀ ਮੰਡੇ ਟੂ ਫਰਾਈਡੇ, ਜਿਹੜਾ 10 ਤੋਂ 11 ਵਾਲਾ ਆਵਰ ਆ ਉਹਦਾ ਜਿਹੜਾ ਅਖੀਰਲਾ ਹਿੱਸਾ ਹੋਇਆ ਕਰੇਗਾ। ਸੋ ਫਰੋਮ ਅਬਾਊਟ 10:35 AM ਆਨਵਰਡਸ, ਸੋ ਰੋਜ਼ਾਨਾ ਪ੍ਰੋਗਰਾਮ ਦੇ ਵਿੱਚ ਡਾਕਟਰ ਪ੍ਰੋਫੈਸਰ ਅਮਰਜੀਤ ਭੁੱਲਰ ਜੀ ਸ਼ਾਮਲ ਹੋਇਆ ਕਰਨਗੇ। ਕੁਝ ਹੋਰ ਜਾਣਕਾਰੀ ਭਰਪੂਰ ਗੱਲਬਾਤ ਤੇ ਹੋਰ ਜਿਹੜੀਆਂ ਕਨਵਰਸੇਸ਼ਨਸ ਨੇ ਉਹ ਵੀ ਪ੍ਰੋਗਰਾਮ ਦਾ ਹਿੱਸਾ ਬਣਨਗੀਆਂ। ਸੋ ਜੇ ਹੁਣ ਤੁਸੀਂ ਪ੍ਰੋਗਰਾਮ ਦੇ ਵਿੱਚ ਐਡਵਰਟਾਈਜ਼ਰ ਵਜੋਂ ਸਪੋਂਸਰ ਬਤੌਰ ਸਪੋਂਸਰ ਜੁੜਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਸਾਡੀ ਸੇਲਸ ਟੀਮ ਨਾਲ ਸੰਪਰਕ ਕਰ ਲੈਣਾ ਤੇ ਸਾਡਾ ਫਰੰਟ ਡੈਸਕ ਦਾ ਨੰਬਰ ਹੈ 604-9610915, 604-9610915, ਤੇ ਤੁਹਾਨੂੰ ਬੜੀ ਵਧੀਆ ਡੀਲ ਦੇਣਗੇ ਸਾਡੇ ਸੇਲਸ ਟੀਮ ਵਾਲੇ। ਜੋ ਤੁਸੀਂ ਸਵੇਰ ਵਾਲੇ ਸ਼ੋਅ ਨੂੰ ਜਾਂ ਕਨੈਕਟ ਐਫ ਐਮ ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਤੁਸੀਂ ਸਪੋਂਸਰ ਕਰਨਾ, ਤੁਸੀਂ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੰਬਰ 'ਤੇ ਕੰਟੈਕਟ ਕਰਕੇ ਨਾਲ ਜੁੜ ਸਕਦੇ ਹੋ 604-9610915 ਤੇ ਸਾਡੇ ਸੇਲਸ ਟੀਮ ਦੇ ਮੈਂਬਰਸ ਤੁਹਾਡੇ ਨਾਲ ਰਾਬਤਾ ਕਾਇਮ ਕਰਕੇ ਜਿਹੜੀ ਬਾਕੀ ਦੀ ਕਾਰਵਾਈ ਹੈ ਉਹਨੂੰ ਨੇਪਰੇ ਚਾੜਨਗੇ। ਹੋਰ ਸੁਣਾਓ ਵਾਸੂ ਜੀ।
ਹੋਰ ਬਹੁਤ ਵਧੀਆ ਜੀ। ਸੋ ਇੱਕ ਜਿਹੜਾ ਹੁੰਦਾ ਟਿਪੀਕਲ ਸਵਾਲ, ਇਸ ਸਾਲ ਦਾ ਰੈਜ਼ੋਲੂਸ਼ਨ ਕੀ ਹੈ ਜੀ?
ਆਹੋ ਯਾਰ, ਨਵੇਂ ਸਾਲ ਦੇ ਮੈਂ ਸੋਚਿਆ ਨਹੀਂ, ਮੈਂ ਤੁਹਾਨੂੰ ਸੱਚੀ ਦੱਸਾਂ, ਹੁਣ ਮੈਂ ਐਵੇਂ ਕੋਈ ਫੈਂਟਰ ਜਿਹਾ ਮਾਰ ਦੇਵਾਂ। ਵਾਸੂ ਜੀ, ਇਸ ਸਾਲ ਦਾ ਰੈਜ਼ੋਲੂਸ਼ਨ ਪਤਾ ਕੀ ਆ? ਵੀ ਸਵੇਰ ਵਾਲਾ ਸ਼ੋਅ ਮੈਂ 4 ਘੰਟੇ ਦਾ ਕਰ ਦਿੰਦਾ।
ਉਹ ਤਾਂ ਤੁਹਾਡਾ ਪੂਰਾ ਵੀ ਕਰ ਲਿਆ ਤੁਸੀਂ
ਨਾਲ ਦੀ ਨਾਲ,
ਪੂਰੇ ਸਾਲ ਵਿਹਲੇ ਤੁਸੀਂ।
ਓਨੈਸਟਲੀ ਸਪੀਕਿੰਗ ਯਾਰ, ਸੋਚਿਆ ਨਹੀਂ ਐਸਾ ਕੁਛ, ਸੋਚਿਆ ਨਹੀਂ ਅਜੇ ਕੁਝ ਇਹੋ ਜਿਹਾ ਕੀਤਾ ਨਹੀਂ। ਹਾਂ, ਉਹੀ ਜਿਹੜੀਆਂ ਕੁਝ ਟਿਪੀਕਲ ਚੀਜ਼ਾਂ ਹੁੰਦੀਆਂ ਨੇ ਕਿ ਯਾਰ ਥੋੜ੍ਹਾ ਜਿਹਾ ਸਿਹਤ ਵੱਲ ਧਿਆਨ ਦੇ ਲਈਏ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਖਾਸ ਤੌਰ 'ਤੇ ਜਿਹੜਾ ਦਸੰਬਰ ਦਾ ਮਹੀਨਾ ਖਾਣ ਪੀਣ ਵਾਲਾ ਹਿਸਾਬ ਤਾਂ ਉਹ ਕਾਫ਼ੀ ਡਾਵਾਂਡੋਲ ਜਿਹਾ ਹੋ ਜਾਂਦਾ। ਸੋ ਇਸ ਕਰਕੇ ਸਿਹਤ ਵੱਲ ਧਿਆਨ ਦੇ ਲਈਏ, ਕੁਝ ਹੋਰ ਚੀਜ਼ਾਂ ਵੀ ਆਪਣੇ ਆਪ ਦੇ ਵਿੱਚ ਥੋੜ੍ਹਾ ਹੋਰ ਠਹਿਰਾਵ ਲੈ ਕੇ ਆਈਏ, ਹੈ ਨਾ। ਸੋ ਇੱਦਾਂ ਦੀਆਂ ਚੀਜ਼ਾਂ ਨੇ, ਹੋਰ ਤਾਂ ਇੱਦਾਂ ਕੁਛ ਸੋਚਿਆ ਨਹੀਂ।
ਯਾ ਸਹੀ ਆ, ਮਿਹਨਤ ਕਰਨੀ ਆ, ਜ਼ਿਆਦਾ ਪੈਸੇ ਕਮਾਉਣੇ ਆ, ਸਿਹਤ ਦਾ ਧਿਆਨ ਰੱਖਣਾ, ਫਿਰ ਉਹ ਜਿਹੜੀਆਂ ਚੀਜ਼ਾਂ ਪੂਰੀਆਂ ਨਹੀਂ ਹੋ ਪਾਉਂਦੀਆਂ ਤੇ ਅਸੀਂ ਆਪਣੇ ਆਪ ਨੂੰ ਇੱਦਾਂ ਮਹਿਸੂਸ ਕਰਦੇ ਹਾਂ। ਜਿਵੇਂ ਹੁਣ ਮੈਂ ਸੁਣੀ ਜਾਂਦਾ ਸੀ, ਸਾਰੇ ਕਹੀ ਜਾਂਦੇ 2024 ਬੜਾ ਹੀ ਮਾੜਾ ਸਾਲ ਸੀ, ਇਹ ਸਾਲ ਸ਼ੁਕਰ ਹੋਇਆ ਖਤਮ ਹੋਇਆ, 2025 ਸ਼ੁਰੂ ਹੋਏਗਾ। ਉਹਦਾ ਇੱਕ ਕਾਰਨ ਇਹ ਵੀ ਹੈ, ਅਸੀਂ ਐਕਸਪੈਕਟੇਸ਼ਨ ਆਪਣੀਆਂ ਆਪਣੇ ਆਪ ਹੀ ਪਹਿਲੀ ਜਨਵਰੀ ਤੋਂ ਹੀ ਬਿਲਡ ਕਰਨੀਆਂ ਸ਼ੁਰੂ ਕਰ ਦੇਣਾ, ਇਹ ਵੀ ਕਰ ਦੇਣਾ, ਉਹ ਵੀ ਕਰ ਦੇਣਾ। ਉਹ ਠੀਕ ਇਟ ਲਾਈਟ, ਕੋਈ ਗੱਲ ਨਹੀਂ, ਦਿਸ ਵਾਸ ਜਸਟ ਅਨਦਰ ਈਅਰ।
ਕੈਲੰਡਰ ਬਦਲਣ ਨਾਲ ਨਾ ਇੱਕ ਤਾਂ ਹੁੰਦਾ ਕਿ ਵੱਡੀ ਤਬਦੀਲੀ ਕਰਨੀ। ਸਮਟਾਈਮਸ ਇਟਸ ਨਾਟ ਅਬਾਊਟ ਦ ਬਿਗ ਚੇਂਜਸ, ਇਟ ਇਜ਼ ਜਸਟ ਅਬਾਊਟ ਦ ਸਮਾਲ ਇਨਕਰੀਮੈਂਟਲ ਥਿੰਗਸ ਜਿਹੜੀਆਂ ਤੁਸੀਂ ਕਰ ਸਕਦੇ ਹੋ ਨਾ, ਉਹੀ ਹੈ
ਬਸ। ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਆਈ ਥਿੰਕ ਇੱਕ ਬਰੋਡ ਜਿਹਾ ਬੰਦੇ ਨੂੰ ਆਪਣੇ ਲਈ ਗੋਲ ਇਹ ਰੱਖਣਾ ਚਾਹੀਦਾ ਕਿ ਜ਼ਿੰਦਗੀ ਦੇ ਵਿੱਚ ਉਸ ਮਰਹਲੇ ਤੱਕ, ਉਸ ਮੁਕਾਮ ਤੱਕ ਪਹੁੰਚ ਸਕੀਏ ਕਿ ਜੋ ਮਨ ਚਾਹੇ ਤੁਸੀਂ ਕਰ ਸਕੋ,
ਬਸ
ਆਪਣੇ ਨੂੰ ਆਪ ਨੂੰ ਖੁਸ਼ ਰੱਖ ਸਕੋ। ਬਾਈ, ਆਈ ਥਿੰਕ ਦੈਟਸ ਮੋਰ ਦੈਨ ਇਨਫ, ਬਾਕੀ ਚੀਜ਼ਾਂ ਤਾਂ ਸਾਰੀਆਂ ਵਾਹਿਗੁਰੂ ਆਪ ਹੀ ਦੇ ਦਿੰਦਾ।
ਬਸ ਸਹੀ ਗੱਲ ਹੈ ਵਾਸੂ ਜੀ, ਬਿਲਕੁਲ, ਬਹੁਤ ਸਿਆਣੀ ਗੱਲ ਆ, ਬਿਲਕੁਲ ਇੰਪੋਰਟੈਂਟ ਗੱਲ ਹੈ। ਲੈ ਹੱਸਦੇ ਯਾਰ, ਸਹੀ ਗੱਲ ਹੈ ਇਹ। ਇੱਕ ਨਾ ਹੋਰ ਪਤਾ ਕੀ ਹੁੰਦਾ, ਬੰਦਾ ਸੋਚਦਾ ਵੀ ਨਵੇਂ ਸਾਲ 'ਚ ਨਾ ਵੀ ਆਹ ਵੀ ਆਹ ਛੱਡ ਦੇਣਾ, ਆਹ ਘੱਟ ਖਾਣਾ ਜਾਂ ਆਪਣੀ ਸਿਹਤ। ਅਸੀਂ ਆਪਣੇ ਆਪ ਨੂੰ ਇੰਨਾ ਓਵਰਲੋਡ ਕਰ ਲੈਂਦੇ ਹਾਂ, ਕਿਉਂਕਿ ਜਿਹੜੀਆਂ ਇਹ ਤਬਦੀਲੀਆਂ ਨੇ ਇਹ ਹੌਲੀ ਹੌਲੀ ਇੰਪਲੀਮੈਂਟ ਕਰਨ ਵਾਲੀਆਂ ਹੁੰਦੀਆਂ ਨੇ। ਅਸੀਂ ਸੋਚਦੇ ਹਾਂ ਵੀ ਜਿਵੇਂ ਫਲਿੱਪ ਆਫ ਅ ਸਵਿੱਚ ਵਾਂਗੂ ਇਹਨਾਂ ਚੀਜ਼ਾਂ ਨੂੰ ਲਾਗੂ ਕਰ ਲਈਏ, ਉਹਨਾਂ ਚੀਜ਼ਾਂ ਨੂੰ ਲਾਗੂ ਕਰਕੇ ਬੰਦਾ ਸਗੋਂ ਨਵਾਂ ਸਾਲ ਚੜ੍ਹਨ ਸਾਰ ਚਿੜਚਿੜਾ ਹੋ ਜਾਂਦਾ। ਤੁਸੀਂ ਆਪਣੇ ਨੈਚੁਰਲ ਇੰਸਟਿੰਕਟ ਤੋਂ ਬਹੁਤ ਪਰੇ ਹੋ ਕੇ ਆਪਣੇ ਆਪ ਦੇ ਵਿੱਚ ਤਬਦੀਲੀਆਂ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹੋ, ਤਬਦੀਲੀਆਂ ਆਪਣੇ ਉੱਪਰ ਥੋਪ ਰਹੇ ਹੁੰਦੇ ਹੋ, ਤਾਂ ਸੋ ਇਸ ਕਰਕੇ ਉਸ ਚੀਜ਼ ਬਾਰੇ ਵੀ ਜਾਣੂ ਰਹੀ ਹੈ। ਬਾਕੀ ਠੀਕ ਹੈ, ਜਿਹੜੀਆਂ ਕੁਝ ਚੰਗੀਆਂ ਗੱਲਾਂ ਜ਼ਿੰਦਗੀ ਦੇ ਵਿੱਚ ਲਾਗੂ ਹੋ ਸਕਦੀਆਂ ਨੇ, ਜਿਹੜੇ ਚੰਗੇ ਲੋਕਾਂ ਦਾ ਸਾਥ ਮਾਣਿਆ ਜਾ ਸਕਦਾ ਉਹ ਜ਼ਰੂਰ ਕੀਤਾ ਜਾਵੇ, ਉਹ ਮੌਕੇ ਕਦੇ ਗੁਜ਼ਾਰਨੇ ਨਹੀਂ ਚਾਹੀਦੇ।
ਬਿਲਕੁਲ,
ਜਿਵੇਂ ਕਿ ਹੁਣ ਵਾਸੂ ਜੀ ਨਾਲ ਸੋਮਵਾਰ ਤੋਂ ਨਿਊਜ਼ ਟੇਕ ਵੇ ਸੈਗਮੈਂਟ ਥੋੜ੍ਹਾ ਛੇਤੀ ਸ਼ੁਰੂ ਹੋ ਜਾਇਆ ਕਰੂਗਾ, ਸੋ ਕਿਤੇ ਇੱਦਾਂ ਨਾ ਹੋਵੇ ਤੁਸੀਂ ਆਪਣੇ ਉਸ ਟਾਈਮ ਦੇ ਮੁਤਾਬਕ ਜੇ ਟਿਊਨ ਇਨ ਕਰੋ ਵੀ 7:35-40 ਹੋ ਗਏ, ਅਤੇ ਜਦੋਂ ਤੁਸੀਂ ਟਿਊਨ ਇਨ ਕੀਤਾ ਉਦੋਂ ਤੁਸੀਂ ਲੱਗੇ ਵੀ ਲਾਇਆ ਵਾਸੂ ਜੀ ਨੇ ਤਾਂ ਅੱਧੀ ਪੌਣੀ ਗੱਲ ਕਰ ਵੀ ਦਿੱਤੀ ਹੋਈ ਹੈ। ਸੋ ਇਸ ਕਰਕੇ ਉਹ ਵੀ ਕੰਮ ਆਪਾਂ ਛੇਤੀ ਕਰ ਲਿਆ ਕਰਨਾ। ਵਾਸੂ ਜੀ, ਕੰਮਕਾਜ ਦੀ ਜੇ ਗੱਲ ਚੱਲ ਹੀ ਰਹੀ ਹੈ, ਆਪਾਂ ਗੱਲ ਇੱਥੋਂ ਸ਼ੁਰੂ ਕਰ ਲਈ ਹੈ ਕਿ ਜਿਹੜੇ ਕੈਨੇਡੀਅਨ ਸੈਂਟਰ ਫੋਰ ਪੋਲਿਸੀ ਅਲਟਰਨੇਟਿਵਸ ਵਾਲੇ ਨੇ, ਇਹ ਹਰ ਸਾਲ ਇੱਕ ਰਿਪੋਰਟ ਸਾਂਝੀ ਕਰਿਆ ਕਰਦੇ ਨੇ।
ਇਹ ਹਟਦੇ ਨਹੀਂ,
ਇਹ ਹਟਦੇ ਨਹੀਂ, ਹੈ ਸ਼ਰਾਰਤੀ ਨੇ, ਇਹ ਸ਼ਰਾਰਤੀ ਇਸ ਕਰਕੇ ਨੇ, ਚਲੋ ਦੇਖੋ ਅਗਲੇ ਵੈਸੇ ਦੇਖੋ ਜਿਹੜੀ ਜਾਣਕਾਰੀ ਇਹ ਕੱਢ ਕੇ ਲਿਆਉਂਦੇ ਨੇ ਉਹਦੇ ਨਾਲ ਇਹ ਕਹਿ ਲਓ ਵੀ ਤੁਹਾਨੂੰ ਇੱਕ ਪਰਸਪੈਕਟਿਵ ਜਿਹਾ ਮਿਲਦਾ ਨਾ ਵੀ ਓਵਰਆਲ ਜਿਹੜੀ ਮਾਰਕੀਟ ਆ ਉਹਦੇ 'ਚ ਕੀ ਚੱਲਦਾ। ਪਰ ਦੇਖੋ ਇਹ ਜਿਹੜੇ ਨੰਬਰਸ ਨੇ, ਇਹ ਨੰਬਰ ਹੈਗੇ ਨੇ 2023 ਦੇ, ਕਿਉਂਕਿ ਆਫਕੋਰਸ ਹੁਣ ਜਿਹੜੇ ਵੀ ਹਰ ਕਿਸੇ ਵਿਅਕਤੀ ਨੇ ਜਿਹੜਾ ਇੰਡੀਵਿਜੁਅਲ ਇਨਕਮ ਟੈਕਸ ਫਾਈਲ ਕੀਤਾ ਲੇਟੈਸਟ ਤਾਂ 2023 ਵਾਲਾ ਹੀ ਫਾਈਲ ਹੋਇਆ ਨਾ, ਪਿਛਲੇ ਸਾਲ ਦਾ 2024 ਵਾਲੀਆਂ ਜੇ T4 ਜਾਰੀ ਹੋਣਗੀਆਂ ਉਹ ਤੋਂ ਬਾਅਦ ਅੰਟਿਲ ਦੀ ਐਂਡ ਆਫ ਅਪ੍ਰੈਲ ਸਮਾਂ ਹੈਗਾ 2024 ਵਾਲਾ ਤਾਂ ਅਜੇ ਫਾਈਲ ਹੋਣਾ। ਸ਼ਰਾਰਤੀ ਆਪਾਂ ਇਸ ਕਰਕੇ ਕਹਿ ਰਹੇ ਹਾਂ ਇਹਨਾਂ ਨੂੰ ਕਿਉਂਕਿ ਜਿਹੜਾ 2023 ਦੇ ਵਿੱਚ ਟੈਕਸ ਫਾਈਲ ਹੋ ਗਿਆ ਉਹ ਤਾਂ ਅਪ੍ਰੈਲ ਤੱਕ ਫਾਈਲ ਕਰਤਾ ਸੀ ਪਿਛਲੇ ਸਾਲ, ਉਹ ਤੋਂ ਬਾਅਦ ਚਲੋ ਕਹਿ ਲਓ ਵੀ ਉਹਦੇ ਨੰਬਰ ਕੰਪਾਈਲ ਹੋ ਕੇ ਸਾਰਾ ਡੇਟਾ ਮੇ ਬੀ ਬਾਏ ਦਾ ਮਿਡਲ ਆਫ ਦ ਈਅਰ ਆ ਗਿਆ ਹੋਏਗਾ, ਹਰ ਸਾਲ ਇੱਦਾਂ ਹੀ ਹੁੰਦਾ। ਪਰ ਇਹ ਇੰਤਜ਼ਾਰ ਕਰਦੇ ਨੇ ਕਿ ਨਵੇਂ ਵਰ੍ਹੇ ਦਾ ਪਹਿਲਾ ਵਰਕਿੰਗ ਡੇ ਉਦੋਂ ਤੱਕ ਰੁਕੇ ਰਹੋ, ਫਿਰ ਅਸੀਂ ਨੰਬਰ ਜਾਰੀ ਕਰਾਂਗੇ ਕਿ ਜਿਹੜੇ ਕੈਨੇਡਾ ਦੇ ਵਿੱਚ ਟੌਪ 100 ਹਾਈਐਸਟ ਪੇਡ CEOs ਨੇ ਉਹਨਾਂ ਦੀ ਐਵਰੇਜ ਤਨਖਾਹ ਕਿੰਨੀ ਰਹੀ। ਫਿਰ ਇੱਕ ਹੋਰ ਕਹਿ ਲਓ ਵੀ ਇੱਕ ਚੋਭਾ ਜਿਹਾ ਮਾਰਨ ਨੂੰ ਨਾ ਇੱਕ ਹੋਰ ਡੇਟਾ ਇਹਦੇ ਵਿੱਚ ਹੁੰਦਾ ਕਿ ਅੱਜ ਸਵੇਰੇ 11 ਵਜੇ ਤੋਂ ਪਹਿਲਾਂ ਜਿਹੜੇ ਕੈਨੇਡਾ ਦੇ ਟੌਪ ਪੇਡ CEOs ਨੇ ਉਹਨਾਂ ਦੀ ਜੇ ਐਵਰੇਜ ਦੇਖੀਏ ਅੱਜ ਸਵੇਰੇ 11 ਵਜੇ ਤੋਂ ਪਹਿਲਾਂ ਉਹਨਾਂ ਨੇ ਇੰਨੇ ਪੈਸੇ ਕਮਾ ਲੈਣੇ ਨੇ ਜਿੰਨੀ ਕਿ ਇੱਕ ਆਮ ਕੈਨੇਡੀਅਨ ਵਰਕਰ ਦੀ ਪੂਰੇ ਸਾਲ ਦੀ ਤਨਖਾਹ ਹੁੰਦੀ ਆ।
ਯਾ ਸੋ ਅੱਜ ਸਵੇਰ 10:54 ਤੋਂ ਪਹਿਲਾਂ ਸੋ ਇਹ ਜਿਹੜੇ ਟੋਪ 100 CEOs ਨੇ ਇਹ ਔਸਤ ਉਨੇ ਪੈਸੇ ਕਮਾ ਲੈਣਗੇ ਜਿੰਨਾ ਇੱਕ ਔਸਤ ਕੈਨੇਡੀਅਨ ਵਰਕਰ ਕਮਾਇਆ ਕਰਦਾ, ਮਤਲਬ $62,661 ਇਹਨਾਂ ਨੇ 10:54 ਤੱਕ ਕਮਾ ਲੈਣੇ ਨੇ ਜੀ। ਉਸ ਤੋਂ ਬਾਅਦ ਫਿਰ ਜਿਹੜੇ ਪੈਸੇ ਕਮਾਉਣਗੇ ਉਹ ਇੱਕ ਐਵਰੇਜ ਕੈਨੇਡੀਅਨ ਵਰਕਰ ਦੀ ਆਮਦਨ ਤੋਂ, ਸਲਾਨਾ ਆਮਦਨ ਤੋਂ ਓਵਰ ਐਂਡ ਅਬਵ ਹੋਣਗੇ
ਜੀ। ਅੱਛਾ ਵਾਸੂ ਜੀ, ਵੈਸੇ ਜਿਹੜੇ CEOs ਨੂੰ ਜੋ ਕੰਪਨਸੇਸ਼ਨ ਮਿਲਦੀ ਆ ਉਹ ਸਿਰਫ ਇੱਦਾਂ ਨਹੀਂ ਹੈ ਵੀ ਤਨਖਾਹ ਦਾ ਚੈੱਕ ਹੀ ਮਿਲਦਾ, ਉਹਦੇ ਵਿੱਚ ਹੋਰ ਸ਼ੇਅਰ ਬੇਸਡ ਅਵਾਰਡਸ ਹੁੰਦੇ ਨੇ, ਆਪਸ਼ਨ ਬੇਸਡ ਅਵਾਰਡਸ ਹੁੰਦੇ ਨੇ ਜਿਹੜੇ ਕਿ ਦੇਖੋ ਟੈਕਸੇਬਲ ਉਦੋਂ ਹੀ ਹੋਣਗੇ ਜਦੋਂ ਉਹਨਾਂ ਨੇ ਉਹਨਾਂ ਨੂੰ ਵੇਚ ਦੇਣਾ। ਪਰ ਅਫਕੋਰਸ ਜਿਹੜੇ ਉਹ ਸਾਰੀਆਂ ਜਿਹੜੇ ਬੈਨੀਫਿਟਸ ਨੇ ਉਹਨਾਂ, ਜਦ ਤੁਸੀਂ ਪੂਰਾ ਪੈਕੇਜ ਕਲੈਕਟ ਕਰਕੇ ਵੇਖਦੇ ਹੋ, ਇਕੱਠਾ ਕਰਕੇ ਵੇਖਦੇ ਹੋ, ਤਾਂ ਇਹ ਅਮਾਊਂਟ ਬਣਦਾ। ਜਿਹੜੇ ਵਾਸੂ ਜੀ ਟੋਪ ਪੇਡ CEOs ਨੇ ਕੈਨੇਡਾ ਦੇ, ਜਿਹੜੇ ਟੋਪ 100 ਨੇ, 2023 ਦੇ ਵਿੱਚ ਉਹਨਾਂ ਦੀ ਜਿਹੜੀ ਐਵਰੇਜ ਕਮਾਈ ਸੀਗੀ, ਕੰਪਨਸੇਸ਼ਨ ਸੀ, ਉਹ $13.2 million ਸੀ। ਅਤੇ ਸਭ ਤੋਂ ਵੱਧ ਕਮਾਈ ਕਰਨ ਵਾਲੇ 2023 ਦੇ ਵਿੱਚ ਹਾਈਐਸਟ ਪੇਡ ਕੈਨੇਡੀਅਨ CEO ਸਨ ਪੈਟ੍ਰਿਕ ਡੋਬੀਗੀ, ਜਿਹੜੇ ਕਿ GFL ਐਨਵਾਇਰਮੈਂਟਲ ਦੇ CEO ਨੇ, ਅਤੇ ਇਹਨਾਂ ਦੀ ਟੋਟਲ ਆਮਦਨ 2023 ਦੇ ਵਿੱਚ $68.5 million ਸੀ।
ਅਤੇ ਦੂਜੇ ਨੰਬਰ 'ਤੇ ਨੇ ਰੈਸਟੋਰੈਂਟ ਬ੍ਰਾਂਡਸ ਇੰਟਰਨੈਸ਼ਨਲ ਦੇ ਜੋਸ਼ੂਆ ਕੌਬਜ਼ਾ, ਇਹਨਾਂ ਨੇ $39.1 million ਕਮਾਏ।
RBI is the parent company of Tim Hortons, yeah. Burger King and many other restaurants.
ਤੀਜੇ ਨੰਬਰ 'ਤੇ ਨੇ RM Kruger Suncor Energy ਦੇ, ਤੇ ਇਹਨਾਂ ਨੇ $36.8 million ਕਮਾਏ
ਜੀ।
ਸੋ ਵਿਜੇ ਜੀ, ਦੇਖਣ ਵਾਲੀ ਗੱਲ ਹੈ ਵੀ ਸਨਕੌਰ ਐਨਰਜੀ ਦੇ CEO ਤੋਂ ਜ਼ਿਆਦਾ ਰੈਸਟੋਰੈਂਟ ਬ੍ਰਾਂਡਸ ਇੰਟਰਨੈਸ਼ਨਲ ਦੇ CEO ਨੇ ਕਮਾਏ
ਜੀ 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 ਯੈਸ
ਇੰਟਰਸਟਿੰਗ। ਅੱਛਾ ਫਿਰ ਇਹਦੇ ਵਿੱਚ ਇੰਟਰਸਟਿੰਗ ਗੱਲ ਇੱਕ ਹੋਰ ਹੈ, ਇਹ ਜਿਹੜੀ ਟੋਪ 100 ਦੀ ਸੂਚੀ ਜਾਰੀ ਕੀਤੀ ਗਈ ਹੈ ਇਹਦੇ ਵਿੱਚ ਸਿਰਫ ਤੇ ਸਿਰਫ 3 ਔਰਤਾਂ ਨੇ। 97 ਦਾ ਮਤਲਬ ਇਹਦੇ ਵਿੱਚ ਜਿਹੜੇ CEO ਜਿਹੜੇ ਟੋਪ
ਮਰਦ ਨੇ
ਮਰਦ ਨੇ। ਇਨਫੈਕਟ ਇਸ ਸੂਚੀ ਦੇ ਵਿੱਚ ਜਿੰਨੇ ਸਕੌਟ ਨਾਮ ਦੇ CEOs ਨੇ, ਜਿੰਨੇ ਮਾਈਕਲ ਨਾਮ ਦੇ CEOs ਨੇ, ਉਹਨਾਂ ਦੀ ਸੰਖਿਆ ਵੀ ਔਰਤਾਂ ਨਾਲੋਂ ਜ਼ਿਆਦਾ ਟੋਟਲ। ਸੋ ਸਕੌਟ ਹੀ ਇਕੱਲੇ ਜਿਹੜੇ 5 ਨੇ ਟੋਪ 100 ਵਿੱਚ, ਮਾਈਕਲ 4 ਨੇ, ਔਰਤਾਂ ਕੁੱਲ ਮਿਲਾ ਕੇ 3 ਨੇ ਪੂਰੀ ਸੂਚੀ ਦੇ ਵਿੱਚ।
ਅੱਛਾ ਵੈਸੇ ਵਾਸੂ ਜੀ, ਜਿਹੜੀ ਇਹ ਓਵਰਆਲ ਪੇ ਆਊਟ ਹੈਗਾ ਇਹ CCPA ਕੈਨੇਡੀਅਨ ਸੈਂਟਰ ਫਾਰ ਪੋਲਿਸੀ ਅਲਟਰਨੇਟਿਵਸ ਵਾਲਿਆਂ ਨੇ ਇਹਨਾਂ ਅੰਕੜਿਆਂ ਦਾ ਲੇਖਾ ਜੋਖਾ ਰੱਖਣ ਦਾ ਹਿਸਾਬ 2007 ਦੇ ਵਿੱਚ ਸ਼ੁਰੂ ਕੀਤਾ ਸੀ। 2021 ਅਤੇ 2022 ਦੇ ਵਿੱਚ ਜਿਹੜੀ CEOs ਦੀ ਕੰਪਨਸੇਸ਼ਨ ਟੋਟਲ ਓਵਰਆਲ ਨੰਬਰ ਸੀ ਇਹ ਕਿਤੇ ਜ਼ਿਆਦਾ ਸੀ। ਸੋ 2023 ਦੇ ਵਿੱਚ ਭਾਵੇਂ 2021 ਅਤੇ 2022 ਦੇ ਨਾਲੋਂ ਘਟਿਆ ਤਾਂ ਹੈ, ਪਰ ਅਜੇ ਵੀ ਦਿਸ ਇਜ਼ ਦ 3rd ਹਾਈਐਸਟ ਸਿੰਸ CCPA ਹੈਜ਼ ਬੀਨ ਟਰੈਕਿੰਗ ਦੀਜ਼ ਨੰਬਰਸ।
ਉਹਦਾ ਕਾਰਨ ਇਹ ਕਹਿ ਰਹੇ ਨੇ, ਕਹਿੰਦੇ ਵੀ ਪਿਛਲੇ ਸਾਲ ਪ੍ਰੋਫਿਟਸ ਥੋੜ੍ਹੇ ਘੱਟ ਰਹੇ, ਪ੍ਰੋਫਿਟਸ ਵਰ ਲੋਅਰ ਇਨ 2023, ਇਨਫਲੇਸ਼ਨ ਸੀ, ਫਿਰ ਕਹਿੰਦੇ ਵਰਕਰਸ ਦੀਆਂ ਵੇਜਸ ਬਹੁਤ ਵਧੀਆਂ,
ਰਾਈਟ,
ਸੋ ਕੰਟਰੈਕਟ ਰੀਨੈਗੋਸੀਏਸ਼ਨਸ ਵਗੈਰਾ ਹੋਈਆਂ, ਸੋ CEOs ਗੋਟ ਪੇਡ ਲੈਸ। ਐਂਡ ਉਹਦਾ ਇੱਕ ਕਾਰਨ ਇਹ ਵੀ ਸੀ ਕਿ 2021 ਤੇ 2022 ਦੇ ਵਿੱਚ CEOs ਦੀ ਕੰਪਨਸੇਸ਼ਨ ਇੰਨੀ ਵੱਧ ਗਈ ਸੀ ਦੈਟ ਇਟ ਮੇਡ ਸੋ ਮੈਨੀ ਹੈਡਲਾਈਨਸ, ਤੇ ਫਿਰ ਉਹ ਸਾਰਿਆਂ ਨੂੰ ਆਪਣਾ ਥੋੜਾ ਦੇਖਣਾ ਵੀ ਪਿਆ ਸਿਸਟਮ ਕਿ ਵੀ ਪੈਸੇ ਇੰਨੇ ਜ਼ਿਆਦਾ CEOs ਨੂੰ ਨਾ ਦਈਏ ਕਿ ਮੀਡੀਆ ਵਾਲੇ ਮਗਰ ਹੀ ਪੈ ਜਾਣ।
ਬਸ ਵੀ ਜਿਹੜੇ ਟੋਪ CEOs ਨੇ ਉਹ ਐਵਰੇਜ ਵਰਕਰ ਨਾਲੋਂ 246 ਗੁਣਾ ਵੱਧ ਪੈਸੇ ਕਮਾਉਂਦੇ ਨੇ। ਹੁਣ ਕਈਆਂ ਦਾ ਨਾ ਦੇਖੋ ਇਹ ਮੰਨਣਾ, ਦੇਖੋ ਜਿਹੜਾ CEO ਹੈ ਜਿਸਨੇ ਪੂਰੇ ਅਦਾਰੇ ਨੂੰ ਚਲਾਉਣਾ, ਅਫਕੋਰਸ ਉਸ ਦੇ ਮੁਤਾਬਕ ਉਸਦਾ ਜਿਹੜਾ ਪੇ ਆਊਟ ਹੈ ਉਹ ਹੋਏਗਾ, ਪਰ ਜਿੰਨੇ ਅਨੁਪਾਤ ਦੇ ਵਿੱਚ, ਜਿਸ ਪਰਸੈਂਟੇਜ ਦੇ ਵਿੱਚ CEOs ਦੀ ਤਨਖਾਹ ਵੱਧਦੀ ਆ, CEOs ਦੀ ਕੰਪਨਸੇਸ਼ਨ ਦੇ ਵਿੱਚ ਵਾਧਾ ਹੁੰਦਾ, ਕਿ ਉਸੇ ਹੀ ਪਰਸੈਂਟੇਜ ਦੇ ਵਿੱਚ, ਉਸੇ ਹੀ ਅਨੁਪਾਤ ਦੇ ਵਿੱਚ ਜਿਹੜੇ ਵਰਕਰਸ ਨੇ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਨਹੀਂ ਹੋਣਾ ਚਾਹੀਦਾ? ਵੀ ਜੇ CEO ਦੀ ਕੰਪਨਸੇਸ਼ਨ ਮੰਨ ਲਓ 10% ਵਧੀ ਆ, ਤਾਂ ਕਿ ਵਰਕਰ ਦੀ ਜਿਹੜੀ ਪੇ ਆਊਟ ਆ ਉਹਦੇ ਵਿੱਚ ਵੀ 10% ਵਾਧਾ ਨਹੀਂ ਹੋਣਾ ਚਾਹੀਦਾ? ਅਮਰੀਕਾ ਦੇ ਵਿੱਚੋਂ ਇੱਕ ਨੰਬਰ ਸੀਗਾ ਕਿ ਉੱਥੋਂ ਦੇ ਜਿਹੜੇ ਇੱਕੋ ਇੱਕ ਪਰਟੀਕੁਲਰ ਅਦਾਰਾ ਉਹਨਾਂ ਦੇ CEO ਦਾ ਜਿਹੜਾ ਪੇ ਆਊਟ ਹੈ ਉਹ ਐਵਰੇਜ ਵਰਕਰ ਨਾਲੋਂ ਤਾਂ ਉਹ 1000 ਗੁਣਾ ਤੋਂ ਵੀ ਵੱਧ ਹੈ। ਸੋ ਇਸ ਤਰ੍ਹਾਂ ਦੀਆਂ ਵੀ ਜਿਹੜੀਆਂ ਖਬਰਾਂ ਨੇ ਆਉਂਦੀਆਂ ਰਹਿੰਦੀਆਂ ਨੇ, ਪਰ ਇਹ CCPA ਵਾਲੇ ਹਰ ਸਾਲ ਦੇ ਬਿਲਕੁਲ ਐਟ ਦ ਬਿਗਨਿੰਗ ਆਫ ਦ ਈਅਰ, ਜਦੋਂ ਤੁਸੀਂ ਨਿਊ ਈਅਰ ਰੈਜੋਲਿਊਸ਼ਨ ਬਣਾ ਕੇ ਇਹ ਸੋਚਦੇ ਹੋ ਵੀ ਐਤਕੀ ਹੋਰ ਜੀ ਲਾ ਕੇ ਕੰਮ ਕਰਨਾ,
ਮਨ ਖਰਾਬ ਹੋਵੇ CEOs ਦਾ ਜਿਹੜੇ ਸੂਚੀ ਵਿੱਚ ਨਹੀਂ ਹੈਗੇ, ਅਸੀਂ ਤਾਂ ਵਰਕਰ ਹਾਂ ਤੇ ਐਵਰੇਜ ਜਿਹੜੀ ਇਨਕਮ ਹੈ ਉਹਦੇ ਤਾਂ ਠੀਕ ਠਾਕ ਅਸੀਂ ਕਮਾ ਰਹੇ ਹਾਂ, ਚਲੋ ਬਚਾ ਹੈਗਾ। ਤੇ ਜਿਹੜੇ ਕੋਈ ਟੈਨਸ਼ਨ ਵਾਲੀ ਗੱਲ ਤਾਂ ਜਿਹੜੇ CEOs ਵਾਸਤੇ ਹੈ ਜਿਹੜੇ ਇੰਨਾ ਪੈਸੇ ਨਹੀਂ ਕਮਾ ਰਹੇ, ਜਿਹਨਾਂ ਦੀ ਔਸਤ ਆਮਦਨ 13.2 million ਨਹੀਂ, ਉਹ ਘਬਰਾਉਣ, ਅਸੀਂ ਕੱਲ ਹੀ ਘਬਰਾਈ ਗਏ, ਠੀਕ ਹੈ।
ਅੱਛਾ ਬਾਕੀ ਵਾਸੂ ਜੀ, ਅੱਛਾ ਯਾਰ
ਵੈਸੇ ਨਾ ਕੈਨੇਡਾ ਵਿੱਚ ਓਨੈਸਟਲੀ ਇੱਕ ਚੀਜ਼ ਜਿਹੜੀ ਹਮੇਸ਼ਾ ਇਹ ਹੁੰਦਾ ਕਿ ਦੂਸਰੇ ਦੀ ਕੋਠੀ ਦੇਖ ਕੇ, ਦੂਸਰੇ ਦੀ ਗੱਡੀ ਦੇਖ ਕੇ, ਦੂਸਰੇ ਦੀ ਆਮਦਨ ਦੇਖ ਕੇ ਉਹ ਥੋੜਾ ਜਿਹਾ ਬੰਦੇ ਨੂੰ ਲੱਗਦਾ ਯਾਰ ਘਬਰਾਹਟ ਪੈ ਜਾਂਦੀ ਆ ਕਿ ਯਾਰ ਮੈਂ ਇੱਥੇ ਤੱਕ ਕਦੋਂ ਪਹੁੰਚਾਂਗਾ, ਤੇ ਤੁਸੀਂ ਥੋੜੇ ਜਿਹੇ ਵਿਚਲਿਤ ਹੋ ਜਾਂਦੇ ਹੋ ਜਿਹਨੂੰ ਕਿਹਾ ਜਾਂਦਾ। ਸੋ ਇਸ ਚੀਜ਼ ਤੋਂ ਬਚਾਅ ਕਰੋ, ਅਸੀਂ ਕਈ ਵਾਰੀ ਇਹ ਓਨਲਾਈਨ ਗੱਲ ਕਰ ਚੁੱਕੇ ਹਾਂ, ਬਸ ਜੋ ਤੁਸੀਂ ਕੰਮ ਕਰ ਰਹੇ ਹੋ ਕੀਪ ਐਟ ਇਟ, ਉਹ ਕਰਦੇ ਰਹੋ ਹੌਲੀ 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 ਸਾਰਿਆਂ ਨੇ ਆਹ 13.2 million ਕੀ ਮਿਲੀਅਨ ਬਿਲੀਅਨ ਟ੍ਰਿਲੀਅਨ ਸਾਰੇ ਅੰਕੜੇ ਛੂ ਲੈਣੇ
ਜੀ ਜੀ ਜੀ
ਚੱਕਰ ਨਹੀਂ
ਬਿਲਕੁਲ
ਬਟ ਕੀ ਪੈਰਿਟ ਜੋ ਆਪਣਾ ਕੰਮ ਕਰ ਰਹੇ ਹੋ ਰੋਜ਼ ਕਰਦੇ ਰਹੋ ਡੇ ਇਨ ਡੇ ਆਊਟ
ਜੀ ਅੱਛਾ ਵਾਸੂ ਜੀ ਇੱਕ ਗੱਲ ਹੋਰ ਮੇਰੇ ਦਿਮਾਗ 'ਚ ਆਈ ਸੀ ਯਾਰ
ਸੋਰੀ ਮੈਂ
ਭੁੱਲ ਗਿਆ ਹੁਣ ਜ਼ਰੂਰੀ ਹੋਏਗੀ ਤਾਂ
ਡੀਰੇਲਡ ਯੋਰ ਥੌਟ
ਜ਼ਰੂਰੀ ਆਏ ਹੋਏਗੀ ਤਾਂ ਫਿਰ ਯਾਦ ਆ ਜਾਏਗੀ
ਠੀਕ ਹੈ
ਨਾਲੇ ਅਗਲੇ ਹਫ਼ਤੇ ਤੋਂ ਤਾਂ ਯਾਦ ਕਰਨ ਨੂੰ ਇੱਕ ਘੰਟਾ ਹੋਰ ਐਕਸਟਰਾ ਮਿਲ ਜਾਏ
ਚੌਥੇ ਘੰਟੇ ਚ ਉਹੀ ਗੱਲਾਂ ਹੋਣਗੀਆਂ ਜਿਹੜੀਆਂ ਪਹਿਲੇ 3 ਘੰਟਾ ਕਰਦੇ ਕਰਦੇ ਵਿਜੇ ਜੀ ਭੁੱਲ ਗਏ ਇਹ ਵੀ ਠੀਕ ਹੈ ਨਾ
ਭੁਲੇਖੇ ਦੂਰ ਕੀਤੇ ਜਾਣਗੇ ਚੌਥੇ ਘੰਟੇ ਚ ਸੋ ਜਿਨ੍ਹਾਂ ਨੇ ਹੁਣੇ ਹੁਣੇ ਟਿਊਨ ਕੀਤਾ ਸੋਮਵਾਰ ਤੋਂ ਸਵੇਰ ਵਾਲੇ ਸ਼ੋਅ ਦਾ ਸਮਾਂ 7 to 10 ਦੀ ਥਾਂ ਤੇ ਹੁਣ 7 to 11 ਵਜੇ ਹੋ ਜਾਇਆ ਕਰੇਗਾ ਸੋ ਇਟ ਵਿਲ ਬੀ ਅ 4-hour ਸ਼ੋਅ ਮੰਡੇ ਟੂ ਫਰਾਈਡੇ ਸੋ ਉਸਦੇ ਸੰਦਰਭ ਵਿੱਚ ਗੱਲ ਹੋ ਰਹੀ ਹੈ ਮੈਂ ਇਹ ਗੱਲ ਕਹਿਣੀ ਸੀ ਹੁਣ ਦੇਖੋ ਛੇਤੀ ਦੱਸ ਦਿੰਦੇ ਹਾਂ ਕਿ ਅੱਜ ਆਪਣੇ ਕੋਲ 10 to 11 ਵਾਲਾ ਹੈ ਨੀ ਨਾ ਗੁੰਜਾਇਸ਼ ਤਾਂ ਸੋਮਵਾਰ ਤੋਂ ਹੋਣੀ ਆ ਬੀਸੀ ਅਸੈਸਮੈਂਟ ਤੇ ਹੁਣ ਪ੍ਰੋਪਰਟੀ ਵੈਲਿਊਏਸ਼ਨ ਆ ਗਈਆਂ ਹੋਈਆਂ ਨੇ ਆਮ ਤੌਰ ਤੇ ਵੈਸੇ ਦੇਖੋ ਡਾਕ ਰਾਹੀਂ ਉਹ ਜਿਹੜੀ ਚਿੱਠੀ ਹੁੰਦੀ ਹੈ ਬੀਸੀ ਅਸੈਸਮੈਂਟ ਦੀ ਉਹ ਪਹੁੰਚਿਆ ਕਰਦੀ ਹੈ ਕੈਨੇਡਾ ਪੋਸਟ ਦੀ ਹੜਤਾਲ ਭਾਵੇਂ ਖੁੱਲ੍ਹ ਚੁੱਕੀ ਹੈ ਪਰ ਅਜੇ ਵੀ ਚਿੱਠੀਆਂ ਦਾ ਬੈਕਲੌਗ ਬਹੁਤ ਆਉਣਾ ਕੋਲ ਸੋ ਐਤਕੀ ਹੋ ਸਕਦਾ ਕਿ ਬੀਸੀ ਅਸੈਸਮੈਂਟ ਦੀ ਤੁਹਾਡੀ ਪ੍ਰੋਪਰਟੀ ਦੀ ਵੈਲਿਊ ਕਿੰਨੀ ਆ ਉਹਦੀ ਚਿੱਠੀ ਆਉਂਦਿਆਂ ਆਉਂਦਿਆਂ ਥੋੜ੍ਹਾ ਟਾਈਮ ਲੱਗ ਜਾਵੇ ਪਰ ਬੀਸੀ ਅਸੈਸਮੈਂਟ .ca ਵੈਬਸਾਈਟ ਤੇ ਜਾ ਕੇ ਤੁਸੀਂ ਆਪਣੀ ਪ੍ਰੋਪਰਟੀ ਦੀ ਜਿਹੜੀ ਇਸ ਸਾਲ ਦੀ ਵੈਲਿਊਏਸ਼ਨ ਆ ਉਹ ਚੈੱਕ ਕਰ ਸਕਦੇ ਹੋ ਤੇ ਜਿਹੜੀਆਂ ਉਹ ਵੈਲਿਊਜ਼ ਉੱਥੇ ਅੰਕਿਤ ਹੋਣਗੀਆਂ ਦੈਟ ਇਜ਼ ਐਜ਼ ਆਫ ਐਂਡ ਆਫ ਜੂਨ ਲਾਸਟ ਈਅਰ ਸੋ 6 ਮਹੀਨੇ ਪੁਰਾਣੀ ਉਹ ਵੈਲਿਊ ਉਹਦੇ ਉੱਪਰ ਲਿਖੀ ਹੁੰਦੀ ਆ ਸੋ ਬੀਸੀ ਅਸੈਸਮੈਂਟ .ca ਤੇ ਉਹ ਵੀ ਹੋਣ ਜਿਹੜੀ ਇਨਫੋਰਮੇਸ਼ਨ ਅਵੇਲੇਬਲ ਕਰਾ ਦਿੱਤੀ ਗਈ ਆ
ਸਾਡੇ ਲਿਸਨਰ ਨੇ ਹਰਪ੍ਰੀਤ ਜੀ ਉਹਨਾਂ ਦਾ ਮੈਸੇਜ ਆਇਆ ਵਟਸਐਪ ਤੇ ਕਹਿੰਦੇ ਕਿ ਮੈਂ ਪਿਛਲੇ 3 ਸਾਲਾਂ ਤੋਂ ਕੈਨੇਡਾ ਵਿੱਚ ਹੈਗਾ
ਤੇ
ਕਹਿੰਦੇ ਆਈ ਐਮ ਵੈਰੀ ਪ੍ਰਾਊਡ ਟੂ ਸੇ ਦੈਟ ਦਿਸ ਈਅਰ ਸੋ ਮਤਲਬ ਲਾਸਟ ਈਅਰ ਉਹਨਾਂ ਦੀ ਇਨਕਮ ਉਸ ਤੋਂ ਪਿਛਲੇ ਸਾਲ ਨਾਲੋਂ 30% ਵਧੀ
ਓ ਦੈਟਸ ਵੈਰੀ ਗੁੱਡ
ਕਹਿੰਦੇ ਮੈਂ ਇੰਨੀ ਮਿਹਨਤ ਕੀਤੀ ਆ ਕਿ ਮੈਂ ਮੇਰੀ ਆਮਦਨ 1/3 ਉਹਦੇ ਵਿੱਚ ਇਜ਼ਾਫਾ ਹੋਇਆ ਤੇ ਕਹਿੰਦੇ ਸੋ ਕਹਿੰਦੇ ਆਈ ਵਰਕਡ ਰੀਲੀ ਹਾਰਡ ਐਂਡ ਆਈ ਵਾਂਟ ਟੂ ਮੂਵ ਫਾਰਵਰਡ ਆਲ ਦਾ ਵੈਰੀ ਬੈਸਟ ਟੂ ਯੂ ਕੀਪ ਮੂਵਿੰਗ ਫਰੋਮ ਸਟਰੈਂਥ ਟੂ ਸਟਰੈਂਥ ਮੋਰ ਪਾਵਰ ਟੂ
ਜੀ ਬਿਲਕੁਲ ਮਿਹਨਤਾਂ ਨੂੰ ਇਸ ਤਰ੍ਹਾਂ ਬੂਰ ਪੈਂਦੇ ਰਹਿਣ ਤੇ ਉਹਨਾਂ ਦਾ ਫਲ ਮਿਲਦਾ ਰਹੇ ਤੇ ਤੁਸੀਂ
ਜਿੰਨੀ ਦੇਰ ਤੱਕ ਇਹ ਹੁੰਦਾ ਰਹੇਗਾ ਉਨੀ ਦੇਰ ਤੱਕ ਕੈਨੇਡਾ ਬਚਿਆ ਹੋਇਆ
ਐਗਜੈਕਟਲੀ
ਸੋ ਕੈਨੇਡਾ ਇਹੀ ਹੈ
ਜਦੋਂ ਤੱਕ
ਨੂੰ ਫਲ ਮਿਲਦਾ ਰਹੇਗਾ ਕੈਨੇਡਾ ਹੈ ਜਦੋਂ ਇਹ ਕੰਮ ਖਤਮ ਹੋ ਗਿਆ ਕੈਨੇਡਾ ਨਹੀਂ
ਕਰੈਕਟ ਜਦੋਂ ਤੱਕ ਉਹ ਕਮਾਈਆਂ ਦੇ ਵਿੱਚ ਬਰਕਤ ਹੈ ਨਾ ਵਾਸੂ ਜੀ ਦੇਖੋ ਪਿਛਲੇ 3-4 ਸਾਲ ਦੇ ਵਿੱਚ ਮਹਿੰਗਾਈ ਇਸ ਕਦਰ ਵਧੀ ਹੈ ਨੰਬਰ ਅਸੀਂ ਜਦੋਂ ਵੀ ਸਾਂਝੇ ਕਰਦੇ ਹਾਂ ਕਿ ਜੇ 2021 ਨਾਲ ਕੰਪੇਅਰ ਕਰੀਏ ਤਾਂ ਤਕਰੀਬਨ 13-14% ਤਾਂ ਮਿਨੀਮਮ ਮਹਿੰਗਾਈ ਵੱਧ ਚੁੱਕੀ ਹੋਈ ਆ ਪਰ ਇੱਕ ਚੀਜ਼ ਹੋਰ ਜਿਹੜੀ ਬੜੀ ਧਿਆਨ ਦੇਣ ਯੋਗ ਆ ਇੱਕ ਨਾ ਹਾਰਵਰਡ ਵਾਲਿਆਂ ਨੇ ਸਟੱਡੀ ਕੀਤੀ ਸੀ ਆਈ ਬਿਲੀਵ ਕਿ ਕਿੰਨੀ ਆਮਦਨ ਹੈਗੀ ਆ ਜਿਹੜੀ ਕਿ ਤੁਹਾਨੂੰ ਆਪਣੀ ਇੱਕ ਖੁਸ਼ਹਾਲ ਜ਼ਿੰਦਗੀ ਜਿਉਣ ਵਾਸਤੇ ਚਾਹੀਦੀ ਆ ਵੀ ਉਹ ਤੋਂ ਉੱਪਰ ਜਿੰਨੇ ਵੀ ਤੁਸੀਂ ਐਕਸਟਰਾ ਪੈਸੇ ਕਮਾ ਲੈਂਦੇ ਹੋ ਨਾ ਉਹ ਤੁਹਾਡੀ ਖੁਸ਼ੀ ਦੇ ਵਿੱਚ ਵਾਧਾ ਨਹੀਂ ਕਰਦੇ ਉਹਦੇ ਵਿੱਚ ਤੁਸੀਂ ਠੀਕ ਆ ਵੀ ਕੋਈ ਹੋਰ ਜ਼ਿਆਦਾ ਲਗਜ਼ੂਰੀਅਸ ਚੀਜ਼ਾਂ ਖਰੀਦ ਲਓਗੇ ਤੁਸੀਂ ਮੇ ਬੀ 10 ਦਿਨ ਛੁੱਟੀ ਕਰਨ ਦੀ ਥਾਂ 15 ਦਿਨ ਛੁੱਟੀ ਕਰ ਲਓਗੇ ਪਰ ਜਿਹੜੀ ਤੁਹਾਡੀ ਓਵਰਆਲ ਕੁਆਲਿਟੀ ਆਫ ਲਾਈਫ ਆ ਉਹਦੇ ਵਿੱਚੋਂ ਜ਼ਿਆਦਾ ਇਜ਼ਾਫਾ ਨਹੀਂ ਕਰਦੀ ਇਹ 10 ਸਾਲ ਪਹਿਲਾਂ ਜਿਹੜਾ ਉਹ ਨੰਬਰ ਸੀ ਐਂਡ ਇਹ US ਡਾਲਰਸ ਦੇ ਵਿੱਚ ਸੀ ਉਹ $75,000 ਮੰਨਿਆ ਜਾਂਦਾ ਸੀ ਦੈਟ ਵਾਜ਼ ਅਬਾਊਟ 10 ਈਅਰਸ ਅਗੋ ਜੇ ਅਸੀਂ ਅੱਜ ਦੇ ਸੰਦਰਭ ਵਿੱਚ ਵੇਖੀਏ ਤਾਂ ਆਈ ਥਿੰਕ ਜਿਹੜਾ ਉਹ ਨੰਬਰ ਆ ਮੇ ਬੀ ਕਿਤੇ ਵਾਸੂ ਜੀ 1.25 ਲੱਖ ਕੈਨੇਡੀਅਨ ਡਾਲਰਸ ਦੇ ਵਿੱਚ ਉਹ 1.25 ਲੱਖ ਤੋਂ ਲੈ ਕੇ 1,40,000 ਦੇ ਨੇੜੇ ਤੇੜੇ ਹੋਏਗਾ ਕਿ ਜੇ ਪਰਿਵਾਰਕ ਆਮਦਨ ਉਸ ਉੱਥੇ ਤੱਕ ਹੈ ਫਿਰ ਤੁਸੀਂ ਇੱਕ ਬਹੁਤ ਕੰਫਰਟੇਬਲ ਜ਼ਿੰਦਗੀ ਜਿਉਂਗੇ ਉਸ ਤੋਂ ਉੱਪਰ ਜਦੋਂ ਪਰਿਵਾਰਕ ਆਮਦਨ ਜਿੰਨੀ ਵੀ ਹੋਏਗੀ ਉਹਨੇ ਤੁਹਾਡੀ ਕੁਆਲਿਟੀ ਆਫ ਲਾਈਫ ਦੇ ਵਿੱਚ ਕੋਈ ਬਹੁਤ ਵੱਡਾ ਸੁਧਾਰ ਨਹੀਂ ਕਰ ਦੇਣਾ ਸੋ ਇਹ ਵੀ ਜਿਹੜੀਆਂ ਚੀਜ਼ਾਂ ਨੇ ਸੰਦਰਭ ਦੇ ਵਿੱਚ ਰੱਖਣੀਆਂ ਜ਼ਰੂਰੀ ਨੇ ਕਿਉਂਕਿ ਸਾਰੀਆਂ ਚੀਜ਼ਾਂ ਦਾ ਬੈਲੈਂਸ ਬਣਾ ਕੇ ਚੱਲਣਾ ਆਪਣੇ ਲਈ ਇੰਨਾ ਸਮਾਂ ਹੋਣਾ ਕਿ ਤੁਸੀਂ ਪਰਿਵਾਰ ਨਾਲ ਦੋਸਤਾਂ ਨਾਲੋਂ ਵਕਤ ਗੁਜ਼ਾਰ ਕੇ ਚੰਗੀਆਂ ਯਾਦਾਂ ਸਿਰਜ ਸਕੋ ਉਹ ਸਾਰੀਆਂ ਚੀਜ਼ਾਂ ਬੜੀਆਂ ਜ਼ਰੂਰੀ ਨੇ
ਯਾ ਬਾਕੀ ਅਸੀਂ ਆਪਣਾ ਲਾਈਫ ਸਟਾਈਲ ਇੱਦਾਂ ਦਾ ਬਣਾਇਆ ਹੋਇਆ ਕਿ ਨੋ ਅਮਾਊਂਟ ਇਜ਼ ਇਨਫ ਸੋ ਜਿੰਨੀ ਸਾਡੀ ਆਮਦਨ ਵੱਧਦੀ ਹੈ ਉਨਾ ਅਸੀਂ ਆਪਣੇ ਖਰਚੇ ਵੀ ਵਧਾ ਲੈਂਦੇ
ਕਰੈਕਟ
ਸੋ ਆਈ ਥਿੰਕ ਜੇ ਕਿਸੇ ਨੇ ਨਿਊ ਈਅਰ ਰੈਜ਼ੋਲੂਸ਼ਨ ਬਣਾਉਣਾ ਹੀ ਹੈ ਦਿਸ ਕੁਡ ਬੀ ਅ ਵੈਰੀ ਗੁੱਡ ਨਿਊ ਈਅਰ ਰੈਜ਼ੋਲੂਸ਼ਨ ਕਿ ਜਿਹੜੇ ਆਪਣੇ ਖਰਚੇ ਨੇ ਜਿਹੜੇ ਫਾਲਤੂ ਦੇ ਉਹਨਾਂ ਨੂੰ ਇੱਕ ਵਾਰੀ ਰੀਵਿਜ਼ਿਟ ਕੀਤਾ ਜਾਵੇ ਇੱਕ ਰਿਵਿਊ ਜਿਹਾ ਕੀਤਾ ਜਾਵੇ ਆਪਣਾ ਆਡਿਟ ਕੀਤਾ ਜਾਵੇ ਮੇ ਬੀ ਮਾਰਚ ਐਂਡ ਤੇ ਕਰ ਲਿਆ ਜਾਵੇ ਕਿ ਵੀ ਕਿਹੜੇ ਕਿਹੜੇ ਖਰਚੇ ਨੇ ਜਿਹੜੇ ਕਰਟੇਲ ਕੀਤੇ ਜਾ ਸਕਦੇ ਨੇ ਈਜ਼ੀਲੀ ਕਈ ਇੱਦਾਂ ਦੀਆਂ ਸਬਸਕ੍ਰਿਪਸ਼ਨਸ ਅਸੀਂ ਲੈ ਕੇ ਰੱਖੀਆਂ ਹੋਈਆਂ ਜਿਹੜੀਆਂ ਅਸੀਂ ਕਦੇ ਯੂਜ਼ ਹੀ ਨਹੀਂ ਕਰਦੇ ਬਸ ਉਹ ਹਰ ਮਹੀਨੇ ਸਾਡੇ ਪੈਸੇ ਕੱਟ ਰਹੇ ਨੇ ਕ੍ਰੈਡਿਟ ਕਾਰਡ ਦੇ ਵਿੱਚੋਂ
ਬਿਲਕੁਲ
ਤੇ ਅਸੀਂ ਉਹ ਕਈ ਵਾਰੀ ਭੁੱਲੇ ਹੀ ਬੈਠੇ ਹੁੰਦੇ ਹਾਂ ਵੀ ਯਾਰ ਅੱਛਾ ਹੀ ਪੈਸੇ ਵੀ ਕੱਟ ਰਹੇ ਸੀ ਸੋ ਆਪਣੇ ਜਿਹੜੇ ਕ੍ਰੈਡਿਟ ਕਾਰਡ ਅਕਾਊਂਟ ਸਟੇਟਮੈਂਟਸ ਨੇ ਜਿਹੜੇ ਕੋਈ ਅਕਾਊਂਟ ਸਟੇਟਮੈਂਟਸ ਨੇ ਉਹਨਾਂ ਨੂੰ ਇੱਕ ਵਾਰੀ ਰੀਵਿਜ਼ਿਟ ਕਰ ਲਿਆ ਜਾਏ ਜਿਹੜੇ ਕੋਈ ਫਾਲਤੂ ਬੜੇ ਈਜ਼ੀਲੀ ਜਿਹੜੇ ਖਰਚੇ ਮਨਫੀ ਕੀਤੇ ਜਾ ਸਕਦੇ ਨੇ ਕਰ ਲਏ ਜਾਣ ਉਹਦੇ ਨਾਲ ਵੀ ਆਮਦਨ ਵੱਧ ਜਾਣੀ ਹੈ
ਜੀ ਬਿਲਕੁਲ
ਜੋ ਪੈਸੇ ਬਚਦੇ ਨੇ ਜਿਹੜੀ ਤੁਹਾਡੀ ਕਹਿ ਲਓ ਕਿ ਡਿਸਪੋਜ਼ੇਬਲ ਇਨਕਮ ਹੈ
ਜੀ ਜੀ
ਇਨਕਰੀਜ਼
ਇਟਸ ਨਾਟ ਜਸਟ ਅਬਾਊਟ ਹਾਊ ਮੱਚ ਯੂ ਅਰਨ ਇਟਸ ਆਲਸੋ ਹਾਊ ਮੱਚ ਯੂ ਸੇਵ ਰਾਈਟ ਸੋ ਉਹ ਸਾਰੀਆਂ ਚੀਜ਼ਾਂ ਵੀ ਜ਼ਰੂਰੀ ਨੇ ਵਾਸੂ ਜੀ 1 ਜਨਵਰੀ ਤੋਂ ਜਾਂ ਕਹਿ ਲਓ ਨਵੇਂ ਵਰੇ ਦੇ ਵਿੱਚ ਕੈਨੇਡਾ 'ਚ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਕਿ ਮਹਿੰਗੀਆਂ ਹੋਣਗੀਆਂ ਬ੍ਰਿਟਿਸ਼ ਕੋਲੰਬੀਅਨਸ ਨੂੰ ਕਿਹੜੀਆਂ ਚੀਜ਼ਾਂ ਵਾਸਤੇ ਜ਼ਿਆਦਾ ਪੈਸੇ ਦੇਣੇ ਪੈਣਗੇ ਦੇਖੋ ਕੁਝ ਰਿਪੋਰਟਾਂ ਪਿਛਲੇ ਸਮੇਂ 'ਚ ਆਈਆਂ, ਸਾਨੂੰ ਪਤਾ ਕਿ ਜਿਹੜੀ ਇੱਕ ਉਹ ਫੂਡ ਪ੍ਰਾਈਸ ਰਿਪੋਰਟ, ਇੱਕ ਤਿੰਨ ਚਾਰ ਯੂਨੀਵਰਸਿਟੀਆਂ ਦਾ ਗਰੁੱਪ ਆ, ਉਹ ਇਕੱਠੇ ਹੋ ਕੇ ਸਾਂਝੇ ਤੌਰ 'ਤੇ ਉਹ ਰਿਪੋਰਟ ਤਿਆਰ ਕਰਦੇ ਨੇ। ਅਸੀਂ ਆਈ ਥਿੰਕ ਜਦੋਂ ਅਰਲੀ ਡਿਸੰਬਰ ਦੇ ਵਿੱਚ ਰਿਪੋਰਟ ਆਈ ਸੀ, ਉਦੋਂ ਇਹ ਗੱਲ ਦੱਸੀ ਗਈ ਸੀ ਕਿ ਇਸ ਸਾਲ ਚਾਰ ਜੀਆਂ ਦੇ ਇੱਕ ਪਰਿਵਾਰ ਨੂੰ ਔਸਤ $800 ਜ਼ਿਆਦਾ ਭੋਜਨ ਅਤੇ ਗਰੋਸਰੀਜ਼ 'ਤੇ ਖਰਚਣੇ ਪੈਣਗੇ, ਜਿਹੜਾ ਟੋਟਲ ਅਮਾਊਂਟ ਜਿਹੜਾ ਫੂਡ ਦਾ ਐਕਸਪੈਂਸ ਆ ਫੋਰ ਫੈਮਿਲੀ ਆਫ ਫੋਰ ਦਿਸ ਈਅਰ ਉਹ $17,000 ਦੇ ਨੇੜੇ ਦੱਸਿਆ ਗਿਆ ਸੀ। ਸੋ ਸਾਨੂੰ ਪਤਾ ਵੀ ਭੋਜਨ ਮਹਿੰਗਾ ਹੋਣ ਦੇ ਚਾਂਸਿਸ ਨੇ। ਓਵਰਆਲ ਵੈਸੇ ਇਨਫਲੇਸ਼ਨ ਜੋ ਹਾਲਾਤ ਉਹਦੇ ਪਿਛਲੇ ਵਰ੍ਹਿਆਂ ਦੇ ਵਿੱਚ ਰਹੇ ਨੇ, ਬਸ ਜੀ ਉਹ ਸਿਸਟਮ 'ਤੇ ਉਹ ਤੋਂ ਤਾਂ ਬਚਾਅ ਹੁਣ ਰਹਿਣਾ, ਕਿਉਂਕਿ ਸਾਨੂੰ ਪਤਾ ਕਿ ਜਿਹੜੀ ਮਹਿੰਗਾਈ ਦੀ ਦਰ ਹੈ ਜਾਂ ਮਹਿੰਗਾਈ ਵਿੱਚ ਵਾਧੇ ਦੀ ਦਰ ਹੈ ਉਹ ਹੁਣ 2% ਜਾਂ ਕੁਝ ਮਹੀਨੇ ਤਾਂ 2% ਤੋਂ ਵੀ ਥੱਲੇ ਰਹੀ ਆ, ਪਰ ਕੁਝ ਚੀਜ਼ਾਂ ਅਜੇ ਵੀ ਮਹਿੰਗੀਆਂ ਹੋਣੀਆਂ ਜਾਰੀ ਰਹਿਣਗੀਆਂ। ਸੋ ਫੂਡ ਪ੍ਰਾਈਸ ਦੇ ਵਿੱਚ ਵਾਧਾ, ਕਿਰਾਏ ਐਤਕੀ ਸਰਕਾਰ ਨੇ BC ਦੀ ਸਰਕਾਰ ਨੇ ਰੈਂਟਸ ਦੇ ਵਿੱਚ 3% ਵਾਧੇ ਦੀ ਗੁੰਜਾਇਸ਼ ਛੱਡੀ ਆ ਵੀ ਤੁਸੀਂ 3% ਰੈਂਟ ਹਾਈਕ ਕਰ ਸਕਦੇ ਹੋ। ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਨੇ ਬਸ?
ਸੋ ਹਾਊਸਿੰਗ ਦੇ ਨਾਲ ਹੀ ਜੇ ਆਪਾਂ ਗੱਲ ਕਰ ਰਹੇ ਹਾਂ, ਸੋ ਕਿਰਾਏ ਤਾਂ 3% ਤੱਕ ਵੱਧ ਸਕਦੇ ਨੇ। ਐਵਰੇਜ ਸੈਲਿੰਗ ਪ੍ਰਾਈਸ ਜਿਹੜਾ ਘਰਾਂ ਦਾ ਉਹ ਐਕਸਪੈਕਟ ਕੀਤਾ ਜਾ ਰਿਹਾ ਕਿ 3.3% ਵਧੇਗਾ 2025 ਵਿੱਚ
ਅਕ੍ਰੋਸ ਦਾ ਪ੍ਰੋਵਿੰਸ,
ਅਕ੍ਰੋਸ ਪ੍ਰੋਪਰਟੀ ਟਾਈਪਸ ਐਂਡ ਅਕ੍ਰੋਸ ਪ੍ਰੋਵਿੰਸ
ਜੀ।
ਫਲਿਪਿੰਗ ਟੈਕਸ ਲਾਗੂ ਹੋਣਾ
ਹੋ ਗਿਆ ਕੱਲ ਤੋਂ,
ਸੋ ਯਾ ਸੋ ਉਹਦੇ ਨਾਲ ਕਿ ਇੱਕ ਸਾਲ ਦੇ ਅੰਦਰ ਅੰਦਰ ਜੇ ਤੁਸੀਂ ਘਰ ਖਰੀਦ ਕੇ ਵੇਚ ਦਿੰਦੇ ਹੋ ਤਾਂ 20% ਟੈਕਸ ਪ੍ਰੋਫਿਟ ਦੇ ਉੱਤੇ, 18 ਮਹੀਨਿਆਂ ਬਾਅਦ ਉਹ ਘੱਟ ਕੇ 10% ਰਹਿ ਜਾਏਗਾ 1.5 ਸਾਲ ਬਾਅਦ, ਤੇ 2 ਸਾਲਾਂ ਬਾਅਦ ਉਹ 0 ਹੋ ਜਾਣਾ
ਜੀ।
ਤੇ ਪ੍ਰੋਪਰਟੀ ਟੈਕਸਿਸ ਵੀ ਵਧਣਗੇ ਹਰ ਸਾਲ ਦੀ ਤਰ੍ਹਾਂ।
ਵੈਂਕੂਵਰ
ਵਾਲਿਆਂ ਨੇ 3.9% ਵਧਾਉਣ ਦਾ ਫੈਸਲਾ ਕਰ ਲਿਆ ਹੋਇਆ,
ਸਰੀ ਦਾ ਨਹੀਂ ਪਤਾ,
ਸਰੀ ਦਾ ਅਜੇ ਪਤਾ ਨਹੀਂ। ਸੋ ਪ੍ਰੋਪਰਟੀ ਟੈਕਸਿਸ ਵੀ ਵਧਣਗੇ, ਇਹ ਹਰ ਸਾਲ ਹੀ ਵੱਧਦੇ ਨੇ। ਫਿਰ ਐਨਰਜੀ ਪ੍ਰਾਈਸਿਸ ਦੀ ਜੇ ਗੱਲ ਕਰੀਏ ਤਾਂ ਗੈਸੋਲੀਨ ਤੇ ਲੱਗਣ ਵਾਲਾ ਟੈਕਸ ਜਿਹੜਾ ਉਹ 1 ਅਪ੍ਰੈਲ ਤੋਂ 14.5 ਸੈਂਟ ਪਰ ਲੀਟਰ ਵੱਧ ਜਾਣਾ, ਵੱਧ ਕੇ ਸੋ ਇਹ 14.5 ਸੈਂਟ ਤੋਂ ਵੱਧ ਕੇ 20.91 ਸੈਂਟ ਹੋ ਜਾਣਾ, ਮਤਲਬ 21 ਸੈਂਟ ਤਕਰੀਬਨ। ਸੋ ਇਹ ਹੈ ਜਿਹੜਾ ਗੈਸੋਲੀਨ ਤੇ ਲੱਗਣ ਵਾਲਾ ਟੈਕਸ। ਤੇ ਅੱਜ ਤੋਂ ਫੋਰਟਿਸ BC ਦਾ ਜਿਹੜਾ ਨੈਚੁਰਲ ਗੈਸ ਦਾ ਰੇਟ ਆ ਉਹਦੇ ਵਿੱਚ ਵੀ ਇਜ਼ਾਫਾ ਹੋ ਰਿਹਾ, ਉਹ 5.65% ਵੱਧ ਰਿਹਾ। ਮਤਲਬ ਉਹ ਜਿਹੜਾ ਐਵਰੇਜ ਬਿੱਲ ਆ, ਮੰਥਲੀ ਬਿੱਲ ਫੋਰਟਿਸ ਦੇ ਕਸਟਮਰਸ ਦਾ, ਉਹ ਤਕਰੀਬਨ $7.88 ਮੰਥਲੀ ਵੱਧ ਜਾਏਗਾ।
ਸੋ ਜਿਹੜਾ ਫੋਰਟਿਸ ਦੇ ਜਿਹੜੇ ਗੈਸ ਦੇ ਕਸਟਮਰ ਨੇ ਨੈਚੁਰਲ ਗੈਸ ਦੇ, ਜਿਹੜਾ ਬਸ ਜੀ BC ਹਾਈਡਰੋ ਦੇ ਵਿੱਚ ਰੇਟ 'ਚ ਵਾਧਾ ਹੋਣਾ, ਉਹਨਾਂ ਨੇ ਜਿਹੜਾ ਤਾਂ ਰੇਟ ਦਾ ਵਾਧਾ ਹੋਣਾ ਨਾ ਓਕਨਾਗਨ ਰੀਜਨ ਦੇ ਵਿੱਚ, ਉਹ ਤਾਂ ਮਨਜ਼ੂਰ ਕਰਾ ਲਿਆ ਹੋਇਆ ਸੀ। ਬਾਕੀ ਦੇ ਸੂਬੇ ਦੇ ਵਿੱਚ ਬਿਜਲੀ ਦਰਾਂ ਦੇ ਵਿੱਚ ਕਿੰਨਾ ਕੁ ਵਾਧਾ ਹੋਣਾ, ਜਿਹੜੀ ਉਹ ਰੇਟ ਐਪਲੀਕੇਸ਼ਨ ਆ ਉਹ ਅਜੇ BC ਹਾਈਡਰੋ ਵੱਲੋਂ ਤਿਆਰ ਕੀਤੀ ਜਾ ਰਹੀ ਆ, ਤੇ BC ਯੂਟੀਲਿਟੀਜ਼ ਕਮਿਸ਼ਨ ਵੱਲੋਂ ਹਜੇ ਉਹਦੀ ਉਹਨੂੰ ਪਹਿਲਾਂ ਉਹ ਐਪਲੀਕੇਸ਼ਨ ਜਮ੍ਹਾਂ ਕਰਾਉਣਗੇ, ਫਿਰ ਉਹ ਤੋਂ ਬਾਅਦ ਉਹਨੂੰ ਮਨਜ਼ੂਰੀ ਮਿਲੇਗੀ। ਉਹ ਵੀ ਜਿਹੜਾ ਰੇਟ ਹਾਈਕ ਆ ਉਹ ਵੀ 1 ਅਪ੍ਰੈਲ ਤੋਂ ਹੀ ਲਾਗੂ ਹੋਇਆ ਕਰਦਾ, ਕਿਉਂਕਿ ਜਿਹੜਾ ਫਿਸਕਲ ਈਅਰ ਆ ਉਹ 31 ਮਾਰਚ ਨੂੰ ਮੁੱਕ ਜਾਣਾ। ਸੋ ਇਹ ਵੀ ਵੇਖਣਾ ਹੋਏਗਾ ਕਿ ਬਿਜਲੀ ਦਰਾਂ ਦੇ ਵਿੱਚ ਐਤਕੀ ਕਿੰਨਾ ਵਾਧਾ ਹੁੰਦਾ ਫੋਰ ਦਾ ਰੈਸਟ ਆਫ ਦਾ ਪ੍ਰੋਵਿੰਸ, ਕਿਉਂਕਿ ਇੰਟੀਰੀਅਰ ਦੇ ਵਿੱਚ ਕਿੰਨਾ ਵਾਧਾ ਹੋਣਾ ਉਹ ਆਲਰੇਡੀ ਉਹ 'ਤੇ ਮਨਜ਼ੂਰੀ ਹੋ ਚੁੱਕੀ ਹੈ।
BCUC ਵਾਲੇ ਬਿਜ਼ੀ ਬੜੇ ਹੁੰਦੇ ਆ, ਉਹਨਾਂ ਨੂੰ ਕੰਮ ਹੋਰ ਵੀ ਬੜੇ ਨੇ। ਜਿਹੜਾ ਅਸੀਂ ਗੈਸੋਲੀਨ ਦੇ ਵਿੱਚ 13 ਸੈਂਟ ਜਿਹੜਾ ਅਸੀਂ ਅਨਅਕਾਊਂਟਡ ਪੇ ਕਰੀ ਜਾਂਦੇ ਆ, ਉਹ ਵੀ ਅਜੇ ਜਾਂਚ ਚੱਲ ਰਹੀ ਹੈ ਦਿਆ,
ਹੁਣ ਤਾਂ
ਕੁਝ ਤੋਂ ਗੜਬੜ ਹੈ।
ਹੁਣ ਤਾਂ 13 ਤੋਂ ਵੱਧ ਗਿਆ ਹੋਣਾ, ਉਹ ਨੰਬਰ ਪੁਰਾਣਾ ਹੈ ਸੋ ਜਾਣਾ 219 ਦਾ ਨੰਬਰ ਆਈ
ਥਿੰਕ, ਅਸੀਂ 13 ਸੈਂਟ ਲੈ ਕੇ ਚੱਲ ਰਹੇ ਹਾਂ, ਸਾਨੂੰ ਪਤਾ ਹੀ ਨਹੀਂ ਤੇ ਉਹ ਕੋਈ ਹਿਸਾਬਤਾ ਵੀ ਨਹੀਂ ਹੁੰਦਾ। ਐਨੀਵੇਜ਼, ਸੋ ਅੱਛਾ ਇੱਕ ਹੋਰ ਵੱਡਾ ਸਵਾਲ ਜਿਹੜਾ ਐਨਰਜੀ ਪ੍ਰਾਈਸਿਸ ਨੂੰ ਲੈ ਕੇ, ਕਿ DAVIDB ਨੇ ਇਲੈਕਸ਼ਨ ਕੈਂਪੇਨ ਦੌਰਾਨ ਸਾਡੇ ਪ੍ਰੀਮੀਅਰ ਨੇ ਕਿਹਾ ਸੀ ਕਿ ਜੇ ਸਾਡੀ ਸਰਕਾਰ ਦੁਆਰਾ ਬਣ ਗਈ, ਜੋ ਕਿ ਬਣ ਗਈ, ਕਿ ਜੇ ਫੈਡਰਲ ਸਰਕਾਰ ਕਾਰਬਨ ਟੈਕਸ ਹਟਾਉਂਦੀ ਹੈ ਤੇ ਅਸੀਂ ਵੀ ਹਟਾ ਦਾਂਗੇ
ਜੀ,
ਜਿਹੜਾ ਫੈਡਰਲ ਲੀਗਲ ਬੈਕਸਟਾਪ ਹੈ ਵੀ ਜੇ ਉਹ ਹਟਾ ਦਿੱਤਾ ਜਾਂਦਾ
ਕੰਜ਼ਿਊਮਰਸ ਤੋਂ
ਤੇ ਅਸੀਂ ਇੱਥੇ ਵੀ ਕੰਜ਼ਿਊਮਰ ਕਾਰਬਨ ਟੈਕਸ ਹਟਾਵਾਂਗੇ ਸੂਬੇ ਵਿੱਚ। ਸੋ ਕੀ ਆਟਵਾ ਦੇ ਵਿੱਚ ਸਰਕਾਰ ਬਦਲਦੀ ਆ ਤੇ ਜੇ ਉੱਥੇ ਕੰਜ਼ਰਵੇਟਿਵਸ ਆ ਜਾਂਦੇ ਨੇ, ਮੋਸਟ ਲਾਈਕਲੀ ਕਿ 100% ਹੀ ਉਹ ਕਾਰਬਨ ਟੈਕਸ ਹਟਾਉਣਗੇ, ਕਿਉਂਕਿ ਉਹਨੂੰ ਕਹਿ ਹੀ ਕਾਰਬਨ ਟੈਕਸ ਇਲੈਕਸ਼ਨ ਰਹੇ ਨੇ, ਤੇ ਫਿਰ ਇਹਦਾ ਮਤਲਬ ਇਹ ਹੋਏਗਾ ਕਿ BC ਦੇ ਵਿੱਚ ਵੀ ਕਾਰਬਨ ਟੈਕਸ, ਕੰਜ਼ਿਊਮਰ ਕਾਰਬਨ ਟੈਕਸ ਹਟਾ ਦਿੱਤਾ ਜਾਏਗਾ
ਜੀ।
ਫਿਰ ਜੇ ਗੱਲ ਆਪਾਂ ਟਰਾਂਸਪੋਰਟੇਸ਼ਨ ਦੀ ਕਰੀਏ ਤਾਂ ਵਿਜੇ ਜੀ, ਟਰਾਂਸਪੋਰਟੇਸ਼ਨ ਦੇ ਵਿੱਚ ਵੀ ਜਿਹੜੇ ਕਿਰਾਏ ਨੇ ਟਰਾਂਸਲਿੰਕ ਦੇ, ਉਹਨਾਂ ਦੇ ਵਿੱਚ ਵਾਧਾ ਹੋਏਗਾ। ਸੋ 1 ਜੁਲਾਈ ਤੋਂ ਟਰਾਂਸਲਿੰਕ ਦੀਆਂ ਟਿਕਟਾਂ 4% ਮਹਿੰਗੀਆਂ ਹੋ ਜਾਣਗੀਆਂ
1 ਜੁਲਾਈ ਤੋਂ।
ਸੋ ਜਿਹੜੀ ਸਿੰਗਲ ਜ਼ੋਨ ਟਿਕਟ ਹੈ ਉਹ $3.5 ਤੋਂ ਵੱਧ ਕੇ $2.86 ਦੀ ਹੋ ਜਾਏਗੀ। ਸੋ ਨੋਮੀਨਲ ਜਿਹਾ ਵਾਧਾ 4%। ਤੇ BC ਫੈਰੀਜ਼ ਵਾਲਿਆਂ ਨੇ ਵੀ ਕਿਹਾ ਹੋਇਆ ਕਿ 1 ਅਪ੍ਰੈਲ ਤੋਂ ਇਹਨਾਂ ਦੇ ਵੀ ਕਿਰਾਏ ਵੱਧ ਜਾਣਗੇ, 3.2% ਦਾ ਇਜ਼ਾਫਾ ਹੋਏਗਾ। ਆਲਦੋ ਇਹਨਾਂ ਦੇ CEO ਨੇ ਕਿਹਾ ਸੀ ਵੀ ਜੇਕਰ ਸਾਡੇ ਜਿਹੜੇ ਖਰਚੇ ਵਗੈਰਾ, ਸਾਨੂੰ ਫੰਡਿੰਗ ਵਗੈਰਾ ਨਾ ਦਿੱਤੀ ਗਈ ਤਾਂ ਫਿਰ ਸਾਨੂੰ 30% ਤੱਕ ਵੀ ਆਪਣੇ ਕਿਰਾਏ ਜਿਹੜੇ ਵਧਾਉਣੇ ਪੈ ਸਕਦੇ ਸਮਥਿੰਗ ਲਾਈਕ ਦੈਟ।
ਪਰ ਇਹਨਾਂ ਦੇ ਰੈਂਟ ਹਾਈਕ ਦੇ ਉੱਪਰ ਕੈਪ ਲਗਾ ਦਿੱਤਾ ਸੀ ਨਾ ਸਰਕਾਰ ਨੇ ਵੀ ਤੁਸੀਂ ਇਹ ਤੋਂ ਵੱਧ ਕਿਰਾਇਆ ਵਧਾ ਹੀ ਨਹੀਂ ਸਕਦੇ, $500 million ਸਾਲਾਨਾ ਇਸ ਕਰਕੇ ਦਿੱਤੇ ਵੀ ਸੀ ਵੀ ਕਿਰਾਇਆਂ ਦੇ ਵਿੱਚ BC ਫੈਰੀਜ਼ ਨੂੰ ਕੋਈ ਬਹੁਤੇ ਵੱਡੇ ਵਾਧੇ ਨਾ ਕਰਨੇ ਪੈਣ।
ਸੋ ਉਹ 3.2% ਦੀ ਹੀ ਕੈਪ ਹੈ ਨਾ, ਸੋ 3.2% ਦੀ ਕੈਪ ਹੈ ਟਿਲ 2028 ਤੇ CEO ਨੇ ਕਿਹਾ ਸੀ ਵੀ 2028 ਤੋਂ ਬਾਅਦ ਫਿਰ ਸਾਨੂੰ ਇੱਕਦਮ ਇਹਦੇ ਵਿੱਚ 30% ਤੱਕ ਕਿਰਾਏ ਵਧਾਉਣੇ ਪੈ ਜਾਣੇ ਜਾਂ ਫਿਰ ਸਾਨੂੰ $500 million ਜਿਹੜਾ ਕੈਸ਼ ਦੇ ਦਿਓ। ਸੋ ਪ੍ਰੀਟੀ ਕਨਵੀਨੀਅੰਟ। ਅੱਛਾ ਫਿਰ ਉਸ ਤੋਂ ਬਾਅਦ ਵੀ ਜਿਹੜੀ ਜੇ ਗੱਲ ਕਰੀਏ ਵੀ ਪੈਸੇ ਆਉਣੇ ਵੀ ਹੈਗੇ ਆ, ਸੋ ਉਹ ਵੀ ਉਮੀਦਾਂ ਤੁਸੀਂ ਆਪਣੀਆਂ ਜਿਹੜੀਆਂ ਨੇ ਤਾਜ਼ੀਆਂ ਰੱਖੋ ਕਿ ਸਰਕਾਰ ਨੇ ਇੱਕ ਤਾਂ ਜਿਹੜੀ ਫੈਡਰਲ ਸਰਕਾਰ ਨੇ ਬੜੀ ਇੱਕ ਮਿਹਰ ਕੀਤੀ ਹੋਈ ਹੈ ਵੀ 2 ਮਹੀਨਿਆਂ ਵਾਸਤੇ GST ਹਟਾਈ ਹੋਈ ਹੈ, GST ਹੋਲੀਡੇ ਚੱਲ ਰਹੀ ਹੈ ਇਸ ਵੇਲੇ, ਸੋ ਉਹਦੇ ਕਰਕੇ ਥੋੜੇ ਬਹੁਤ ਪੈਸੇ ਬਚ ਜਾਣਗੇ।
ਮੈਂ 2 ਵਾਰ ਰੈਸਟੋਰੈਂਟ 'ਚ ਖਾਣਾ ਖਾਣ ਗਿਆ।
ਅੱਛਾ ਜੀ।
ਉਦੋਂ ਤੋਂ ਲੈ ਕੇ ਹੁਣ ਤੱਕ $100 ਦਾ ਬਿੱਲ ਬਣਿਆ, $10 ਬਚੇ ਆ।
ਵਾਹ, ਜਿਹੜੀ ਪਾਰਟੀ ਹੋ ਗਈ।
ਸੋ $100 ਈਚ ਟਾਈਮ,
$10
ਬਚ ਗਏ।
ਚਲੋ, 2 ਕੱਪ ਕਾਫੀ ਹੋ ਗਈ। ਕਾਫੀ ਦਾ ਲਾਟੇ
ਉੱਤੇ ਵੀ GST ਨਹੀਂ ਲੱਗਣੀ ਜੇ ਉਹ ਕਾਫੀ 15 ਫਰਵਰੀ ਤੋਂ ਪਹਿਲਾਂ ਪੀ ਲਈ ਹੈ।
ਇਸ ਆਪਾਂ ਪੀ ਲਈ ਹੈ। ਅੱਛਾ, ਫਿਰ ਜੇ ਆਪਾਂ ਫਿਰ ਗੱਲ ਕਰੀਏ, DVDB ਨੇ ਇੱਕ ਹੋਰ ਵਾਅਦਾ ਕੀਤਾ ਸੀ ਕਿ ਜਿਹੜੀ ਉਹ BC ਦੇ ਵਿੱਚ ਜਿਹੜੀ ਉਹ ਇੱਕ ਉਹਨੂੰ ਕੀ ਕਹਿੰਦੇ ਟੈਕਸ ਰਿਬੇਟ ਜਿਹੀ ਆ, ਜਿਹੜੀ ਉਹਦਾ ਨਾਮ ਰੱਖਿਆ ਸੀ
ਜਦੋਂ ਇਲੈਕਸ਼ਨ ਵੇਲੇ, ਉਹਨੂੰ ਵਾਸਤੇ ਜੀ ਪਹਿਲਾਂ ਕਹਿੰਦੇ ਗਰੋਸਰੀ ਰਿਬੇਟ ਕਰ ਦਾਂਗੇ, ਕਿਉਂਕਿ ਕੀਤਾ ਕੀ ਗਿਆ ਕਿ ਜਿਹੜੀ ਜਿਹੜਾ ਬੇਸਿਕ ਮਿਨੀਮਮ ਅਮਾਊਂਟ ਹੁੰਦਾ ਨਾ ਜਿਹੜਾ ਇਨਕਮ ਟੈਕਸ ਦੇ ਵਿੱਚ, ਉਹ $12,000 ਦੇ ਉੱਪਰ ਅਜੇ ਤਕਰੀਬਨ 12,000 ਸਮਥਿੰਗ ਆ, ਜਿਹਦੇ ਉੱਪਰ ਕਿ ਕੋਈ ਸੂਬਾਈ ਇਨਕਮ ਟੈਕਸ ਨਹੀਂ ਲੱਗਦਾ। DVDB ਨੇ ਇਲੈਕਸ਼ਨ ਦੇ ਵਿੱਚ ਵਾਅਦਾ ਇਹ ਕੀਤਾ ਸੀ ਕਿ ਅਸੀਂ ਉਸ ਮਿਨੀਮਮ ਐਗਜੈਂਪਸ਼ਨ ਜਿਹੜਾ ਪਰਸਨਲ ਐਗਜੈਂਪਸ਼ਨ ਅਮਾਊਂਟ ਆ ਉਹਦੇ $10,000 ਦਾ ਵਾਅਦਾ ਕਰ ਦਿਆਂਗੇ, ਭਾਵ ਇਹ ਕਿ $22,000 ਤੱਕ ਦੀ ਜਿਹੜੀ ਤੁਹਾਡੀ ਨਿੱਜੀ ਆਮਦਨ ਆ ਉਹਦੇ ਉੱਪਰ ਕੋਈ ਪ੍ਰੋਵਿੰਸ਼ੀਅਲ ਟੈਕਸ ਨਹੀਂ ਪਏਗਾ,
ਇਨਕਮ ਟੈਕਸ,
ਪ੍ਰੋਵਿੰਸ਼ੀਅਲ ਇਨਕਮ ਟੈਕਸ ਨਹੀਂ ਲੱਗੇਗਾ। ਹੁਣ ਕਿਉਂਕਿ ਪਿਛਲੇ ਸਾਲ ਦੇ ਟੈਕਸ ਦੀਆਂ ਡਿਡਕਸ਼ਨਸ ਤੇ ਆਲਰੇਡੀ ਪੇਰੋਲ ਪੇਚੈਕਸ 'ਚ ਹੋ ਚੁੱਕੀਆਂ ਹੋਈਆਂ ਨੇ, ਸੋ ਉਹ ਜਿਹੜਾ ਚੋਣਾਂ ਵੇਲੇ ਵਾਅਦਾ ਕੀਤਾ ਗਿਆ ਸੀ ਉਹਦੇ ਵਾਸਤੇ ਇੰਡੀਵਿਜੁਅਲ ਨੂੰ $500 ਦਾ ਤੇ ਹਾਊਸ ਹੋਲਡ ਨੂੰ ਜਿੱਥੇ 2G ਕੰਮ ਕਰਦੇ ਨੇ ਉਹਨਾਂ ਨੂੰ $1,000 ਦਾ ਚੈੱਕ ਆਏਗਾ, ਉਹਨੂੰ ਨਾ ਦੇ ਦੇਣਾ ਗਰੋਸਰੀ ਰੀਬੇਟ ਦਾ। ਹੁਣ ਦੇਖੋ ਰੱਪੜ ਕਿੱਥੇ ਪੈਣਾ, ਅਕਤੂਬਰ 'ਚ ਚੋਣਾਂ ਹੋ ਗਈਆਂ, ਉਦੋਂ ਲੱਗਦਾ ਇਹ ਸੀ ਵੀ ਇਸ ਤੋਂ ਬਾਅਦ ਵਿਧਾਨ ਸਭਾ ਜਦੋਂ ਕਨਵੀਨ ਹੋਏਗੀ ਉਹਦੇ ਵਿੱਚ ਬੈਠ ਕੇ ਇਹਨਾਂ ਨੇ ਮਤਾ ਪਾਸ ਕਰ ਲੈਣਾ, ਅਤੇ ਜਦੋਂ ਹੁਣ ਨਵਾਂ ਵਰ੍ਹਾ ਸ਼ੁਰੂ ਹੋਇਆ, ਜਦੋਂ ਨਵੇਂ ਵਰ੍ਹੇ ਦੇ ਪੇਚੈੱਕ ਜਾਰੀ ਹੋਣੇ ਸ਼ੁਰੂ ਹੋਣਗੇ ਤਾਂ ਉਹਦੇ ਵਿੱਚ ਜਿਹੜੀ ਪਿਛਲੇ ਸਾਲ ਇਲੈਕਸ਼ਨ ਦੇ ਵਿੱਚ ਉਹ ਵਧੀ ਹੋਈ ਐਗਜ਼ੈਂਪਸ਼ਨ ਆ ਉਹਦੇ ਮੁਤਾਬਕ ਪੇਰੋਲ ਡਿਡਕਸ਼ਨਸ ਹੋਣਗੀਆਂ। ਹੁਣ ਵਿਧਾਨ ਸਭਾ ਨੇ ਤਾਂ ਕਨਵੀਨ ਹੋਣਾ ਫਰਵਰੀ ਦੇ ਵਿੱਚ, ਉਹ ਤੋਂ ਬਾਅਦ ਕਿਤੇ ਮਤਾ ਆਊਗਾ, ਮਤਾ ਪਾਸ ਹੋਊਗਾ, ਉਦੋਂ ਤੱਕ ਲੋਕਾਂ ਦੇ ਪੇਚੈੱਕ ਤਾਂ ਆਲਰੇਡੀ ਡਿਡਕਸ਼ਨਸ ਦੇ ਮੁਤਾਬਕ ਉਹਨਾਂ ਨੂੰ ਮਿਲ ਜਾਣਗੇ ਕੁਝ। ਸੋ ਇਸ ਸਾਲ ਵੀ ਜਿਹੜੇ ਆਹ ਸ਼ੁਰੂਆਤੀ ਕੁਝ ਮਹੀਨੇ ਨੇ ਇਹਦੇ ਵਿੱਚ ਉਹ ਜਿਹੜੀ ਐਗਜ਼ੈਂਪਸ਼ਨ ਆ ਇਹਦਾ ਵੀ ਇੱਕ ਲਹਿਦਾ ਚੈੱਕ ਕੀ ਫਿਰ ਸਰਕਾਰ ਨੂੰ ਅੱਗੇ ਜਾ ਕੇ ਭੇਜਣਾ ਪੈਣਾ, ਅਜੇ ਤਾਂ ਜਿਹੜਾ ਪਿਛਲਾ ਵਾਅਦਾ ਕੀਤਾ ਉਹਦਾ ਨਹੀਂ ਪਤਾ ਉਹ ਪੈਸੇ ਕਦੋਂ ਆਉਂਦੇ।
ਸੋ ਸਾਰਾ ਕੰਮ ਇਸ ਕਰਕੇ ਡਿਲੇ ਹੋ ਗਿਆ ਕਿ ਲੈਜਿਸਲੇਚਰ ਦਾ ਸੈਸ਼ਨ ਹੀ ਡਿਲੇ ਹੋ ਗਿਆ, ਤੇ ਸੋ ਫਰਵਰੀ ਦੇ ਵਿੱਚ। ਸੋ ਕੈਨੇਡੀਅਨ ਟੈਕਸ ਪੇਅਰਸ ਐਸੋਸੀਏਸ਼ਨ ਵਾਲੇ, ਮੈਂ ਉਹਨਾਂ ਦੀ ਇੰਟਰਵਿਊ ਇੱਕ ਸੁਣ ਰਿਹਾ ਸੀ, ਉਹ ਕਹਿੰਦੇ ਵੀ ਪਤਾ ਨਹੀਂ ਇਹ ਵਾਲੇ ਇਹ ਚੈੱਕ ਆਉਣੇ ਵੀ ਨੇ ਕਿ ਨਹੀਂ ਆਉਣੇ, ਉਹ ਤੇ ਸਵਾਲੀਆ ਨਿਸ਼ਾਨ ਲਗਾ ਰਹੇ ਨੇ, ਕਿਉਂਕਿ ਉਹ ਕਹਿ ਉਹਨਾਂ ਦਾ ਇੱਕੋ ਹੀ ਮੋਟਿਵ ਹੁੰਦਾ ਕਿ ਕਹਿਣਾ ਵੀ ਖਰਚੇ ਵੱਧ ਰਹੇ ਨੇ, ਟੈਕਸ ਪੇਅਰ ਜਿਹੜੇ ਨੇ ਉਹ ਪਿਸ ਰਹੇ ਨੇ।
ਜਿਹੜਾ 250-250 ਦੇ ਚੈੱਕ ਫੈਡਰਲ ਸਰਕਾਰ ਨੇ ਭੇਜਣੇ ਸੀ ਉਹ ਤਾਂ ਕੰਮ ਠੰਡੇ ਵਸਤੇ 'ਚ ਹੀ ਆ।
ਹਾਂਜੀ, ਸੋ ਜੇ ਦੇਖੋ, ਅੱਛਾ ਇੰਟਰਸਟਿੰਗ, ਵੈਰੀ ਇੰਟਰਸਟਿੰਗ। ਸੋ ਆਪਾਂ ਥੋੜਾ ਜਿਹਾ ਇੱਥੋਂ ਹੁਣ ਡੀਟੋਰ ਲੈ ਰਹੇ ਹਾਂ
ਕਿਉਂਕਿ ਆਪਾਂ ਚੈੱਕਾਂ ਦੀ ਗੱਲ ਕਰ ਰਹੇ ਹਾਂ, ਮੈਂ ਕਿਹਾ ਨਾਲ ਜੋੜ ਲਈਏ
ਚੈੱਕਾਂ, ਚਿੱਕਾਂ ਕਹਿੰਦੇ ਵੈਸੇ, ਚਿੱਕਾਂ ਦੀ ਗੱਲ ਹੋ ਰਹੀ ਹੈ। ਸੋ ਅੱਛਾ, ਜਿਹੜੇ ਚੈੱਕਸ ਦੀ ਆਪਾਂ ਗੱਲ ਕਰਦੇ ਹਾਂ ਕਿ ਤੁਹਾਡੀ ਰੇਲ ਹੋ ਗਿਆ,
ਕੋਈ ਨਹੀਂ ਕੋਈ ਨਹੀਂ।
ਸੋ ਜਸਟਿਨ ਟਰੂਡੋ ਨੇ ਜਿਹੜੀ ਇਕਲੌਤੀ ਈਅਰ ਐਂਡ ਇੰਟਰਵਿਊ ਦਿੱਤੀ ਹੈ
ਉਹ CBC ਦੇ ਦਿਸ ਆਵਰ ਹੈਜ਼ 22 ਮਿੰਟਸ।
ਸੋ ਉਹਦੇ ਵਿੱਚ ਜਿਹੜੀ ਆ ਚੈੱਕਸ ਵਾਲੀ ਗੱਲ ਹੋਈ ਕਿ ਉਹਨਾਂ ਨੇ ਪੁੱਛਿਆ ਕਿ ਵੀ ਜਗਮੀਤ ਸਿੰਘ ਦੇ ਨਾਲ ਤੁਹਾਡਾ ਬ੍ਰੇਕਅਪ ਹੋ ਗਿਆ ਇਸ ਸਾਲ, ਉਹਨਾਂ ਨੇ ਕਿਹਾ, ਤੇ ਉਹ ਥੋੜਾ ਮਜ਼ਾਕੀਆ ਤੌਰ ਤੇ ਜਿਹੜੀ ਉਹ ਇੰਟਰਵਿਊ
ਹੈ ਇੱਕ ਕਮੇਡਿਕ ਟੱਚ ਹੁੰਦਾ ਉਹਦੇ
ਵਿੱਚ। ਸੋ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ, ਹਾਊ ਡੂ ਯੂ ਫੀਲ ਅਬਾਊਟ ਇਟ। ਤੇ ਜਸਟਿਨ ਟਰੂਡੋ ਨੇ ਬੜਾ ਇੰਟਰਸਟਿੰਗ ਉਹਦੇ ਵਿੱਚ ਇੱਕ ਸੈਂਟੈਂਸ ਕਿਹਾ, ਕਹਿੰਦੇ ਵੀ ਅਸੀਂ ਇਕੱਠੇ ਮਿਲ ਕੇ ਬਹੁਤ ਸਾਰੇ ਕੰਮ ਨਵੇਂ ਕੀਤੇ ਨੇ, ਤੇ ਸਾਡੀ ਅਜੇ ਵੀ ਕੋਸ਼ਿਸ਼ ਰਹੇਗੀ ਕਿ ਹੋਰ ਜਿਹੜੇ ਅਸੀਂ ਸੋਸ਼ਲ ਕੰਮ ਹੋਰ ਕਰਨੇ ਨੇ ਉਹਨਾਂ ਵਾਸਤੇ ਅਸੀਂ NDP ਨੂੰ ਆਨ ਬੋਰਡ ਲਿਆ ਕੇ ਰੱਖੀਏ,
ਰੁੱਸਿਆਂ ਨੂੰ ਮਨਾ ਲਈਏ।
ਹਾਂ, ਸੋ $250 ਦੇ ਚੈੱਕ ਜਿਹੜੇ ਭੇਜਣੇ ਸੀ ਸਰਕਾਰ ਨੇ, ਉਹਦੇ ਬਾਰੇ ਜਗਮੀਤ ਸਿੰਘ ਨੇ ਕਿਹਾ ਸੀ ਕਿ ਤੁਸੀਂ ਸਿਰਫ 18.7 million ਕੈਨੇਡੀਅਨਸ ਨੂੰ ਇਹ ਚੈੱਕ ਭੇਜ ਰਹੇ ਹੋ, ਇਹ ਤੁਸੀਂ ਜਿਹੜੀਆਂ ਕੈਟੇਗਰੀਜ਼ ਨੇ ਜਿਹਨਾਂ ਨੂੰ ਇਹ ਚੈੱਕ ਭੇਜ ਜਾਣੇ ਨੇ ਉਹਦੇ ਵਿੱਚ ਇਜ਼ਾਫਾ ਕਰੋ, ਜਿਹੜੇ ਸੀਨੀਅਰਸ ਕਿਸੇ ਵਜੋਂ ਕੰਮ ਨਹੀਂ ਕਰ ਸਕੇ ਉਹਨਾਂ ਨੂੰ ਵੀ ਤੁਸੀਂ ਇਹ ਚੈੱਕ ਭੇਜੋ, ਜਿਹੜੇ ਰਿਟਾਇਰ ਹੋ ਚੁੱਕੇ ਨੇ ਸੀਨੀਅਰਸ, ਜਿਹੜੇ ਕੋਈ ਡਿਸੇਬਲਡ ਵਿਅਕਤੀ ਨੇ ਜਿਹੜੇ ਕੰਮ ਨਹੀਂ ਕਰ ਸਕੇ ਉਹਨਾਂ ਨੂੰ ਵੀ ਇਹ ਚੈੱਕ ਭੇਜੇ ਜਾਣ, ਸਿਰਫ ਵਰਕਿੰਗ ਕੈਨੇਡੀਅਨਸ ਨੂੰ ਹੀ ਇਹ ਚੈੱਕ ਨਾ ਦਿੱਤੇ ਜਾਣ।
ਕਿਉਂਕਿ ਸਰਕਾਰ ਨੇ ਜਦੋਂ ਅਨਾਊਂਸ ਕੀਤਾ ਸੀ ਉਹਨਾਂ ਨੇ ਕਿਹਾ ਸੀ ਵੀ ਜਿਨ੍ਹਾਂ ਲੋਕਾਂ ਨੇ 2023 ਦੇ ਵਿੱਚ ਕੰਮ ਕੀਤਾ ਸੀ, 2023 ਦੇ ਵਿੱਚ ਜਿਹਨਾਂ ਦੀ ਅਰਨਡ ਇਨਕਮ ਇੱਕ ਉਹ ਲਿਮਿਟ ਸੈੱਟ ਕੀਤੀ ਸੀ ਵੀ ਜਿਹਨਾਂ ਦੀ ਉਸ ਲਿਮਿਟ $1.5 lakh ਸੀ,
$1.5 lakh
ਤੋਂ ਥੱਲੇ ਜਿਹਨਾਂ ਦੀ ਅਰਨਡ ਇਨਕਮ ਸੀਗੀ 20-23 ਦੇ ਵਿੱਚ, ਇੰਡੀਵਿਜੁਅਲ ਇਨਕਮ, ਉਹਨਾਂ ਨੂੰ $250 ਦੇ ਚੈੱਕ ਹੀ ਆਉਣੇ
ਭੇਜਣੇ ਨੇ। ਤੇ ਜਗਮੀਤ ਸਿੰਘ ਨੇ ਕਿਹਾ ਸੀ ਇਹਦੇ ਵਿੱਚ ਬਹੁਤ ਸਾਰੀਆਂ ਤੁਸੀਂ ਕੈਟੇਗਰੀਜ਼ ਜਿਹੜੀਆਂ ਉਹਨਾਂ ਨੇ ਇੱਦਾਂ ਕਿਹਾ ਨਹੀਂ, ਬਟ ਉਹ ਬ੍ਰੈਕਟ ਤੁਸੀਂ ਸੁਣ ਸਕਦੇ ਹੋ ਕਿ ਜਿਹੜੀਆਂ ਸਾਡੇ ਵੋਟ ਬੈਂਕਸ ਨੇ ਵੀ ਉਹਨਾਂ ਨੂੰ ਵੀ ਇਹ ਜਿਹੜੇ ਚੈੱਕ ਭੇਜੇ ਜਾਣ। ਸੋ ਹੁਣ ਗੱਲ ਠੰਡੇ ਬਸਤੇ ਵਿੱਚ ਆ, ਜਾਂ ਕਹਿ ਲਓ ਵੀ ਇਹ ਇੱਕ ਬੈਕਰੂਮ ਟਾਕ ਬਣ ਚੁੱਕੀ ਆ, ਆਪਸ ਵਿੱਚ ਕੋਈ ਨੈਗੋਸੀਏਸ਼ਨ ਚੱਲ ਰਹੀ ਹੋਵੇ, ਤੇ ਜਸਟਿਨ ਟਰੂਡੋ ਇੱਕ ਵਾਰ ਫਿਰ ਤੋਂ ਐਨਡੀਪੀ ਦੀ ਮੰਨਦੇ ਹੋਏ ਇਸ ਚੈੱਕ ਦੇ ਵਿੱਚ, ਇਸ ਅਮਾਊਂਟ ਦੇ ਵਿੱਚ ਹੋਰ ਇਜ਼ਾਫਾ ਕਰ ਦੇਣ, ਜਿਹੜਾ ਪਹਿਲਾਂ $4.7 billion ਖਰਚ ਹੋਣਾ ਸੀ ਉਹਦੇ ਵਿੱਚ ਹੋਰ ਵਾਧਾ ਕਰਕੇ ਉਹਨੂੰ 6-7 billion ਕਰ ਦਿੱਤਾ ਜਾਵੇ, ਕਿਉਂਕਿ ਪੈਸੇ ਕੀ ਕਮੀ ਨਹੀਂ ਹੈ, ਸਾਡੀ ਕ੍ਰੈਡਿਟਿੰਗ G7 ਮੁਲਕਾਂ ਦੇ ਵਿੱਚ ਸਭ ਤੋਂ ਵਧੀਆ ਹੈ,
ਪੈਸੇ ਦੀ ਕਮੀ ਨਹੀਂ ਹੈ, ਮੈਂ ਕਿਸੇ ਸੇ ਵੀ ਉਧਾਰ ਲੈ ਲੂੰਗਾ,
ਕਿਸੇ ਸੇ ਵੀ ਉਧਾਰ ਲੈ ਲੂੰਗਾ, ਸਾਰੀ ਦੇਣ ਨੂੰ ਤਿਆਰ ਨੇ, ਕਿਉਂਕਿ ਸਾਡੀ ਕ੍ਰੈਡਿਟ ਰੇਟਿੰਗ ਬਹੁਤ ਵਧੀਆ ਤੇ G7 ਮੁਲਕਾਂ ਦੇ ਵਿੱਚੋਂ ਡੈਟ ਟੂ GDP ਰੇਸ਼ੋ ਸਾਡਾ ਸਭ ਤੋਂ ਵਧੀਆ, ਇਹ ਅਸੀਂ ਹਮੇਸ਼ਾ ਸੁਣਦੇ ਰਹਿੰਦੇ ਹਾਂ।
ਪਰ G7 ਮੁਲਕਾਂ ਦੇ ਵਿੱਚੋਂ ਜਿਹੜੀ ਗਰੋਥ ਹੋਈ ਹੈ ਪਿਛਲੇ ਇੱਕ ਦਹਾਕੇ ਦੇ ਵਿੱਚੋਂ ਸਭ ਤੋਂ ਸੁਸਤ ਕੈਨੇਡਾ 'ਚ ਹੋਈ ਹੈ, ਇਹ ਗੱਲ ਨਹੀਂ ਕਰਦਾ ਕੋਈ।
ਜਿਹੜਾ ਕੰਜ਼ਿਊਮਰ ਡੈਟ ਹੈ, ਸੋ ਜਿਹੜਾ ਕੈਨੇਡੀਅਨਸ ਨੇ ਜਿਹੜਾ ਪਰਸਨਲ ਡੈਟ ਚੁੱਕਿਆ ਹੋਇਆ, ਉਹ ਵੀ ਪਰ ਕੈਪੀਟਾ ਜਿਹੜਾ ਡੈਟ ਹੈ ਉਹ ਸਾਰੇ ਮੁਲਕਾਂ ਨਾਲੋਂ ਜ਼ਿਆਦਾ ਸਾਡੇ G7 ਮੁਲਕਾਂ ਨਾਲ ਕੈਨੇਡਾ ਦੇ ਵਿੱਚ। ਸੋ ਉਹ ਵੀ ਇੱਕ ਹਕੀਕਤ, ਸਰਕਾਰ ਉਹਦੇ ਬਾਰੇ ਹਾਲਾਂਕਿ ਗੱਲ ਨਹੀਂ ਕਰਦੀ। ਸੋ ਆਪਾਂ ਗੱਲ ਇਹ ਕਰ ਰਹੇ ਹਾਂ ਕਿ ਜਗਮੀਤ ਸਿੰਘ ਕਹਿ ਚੁੱਕੇ ਨੇ ਸਰਕਾਰ ਡਿੱਗਣੀ ਹੈ, ਤੇ ਜਸਟਿਨ ਟਰੂਡੋ ਈਅਰ ਐਂਡ ਇੰਟਰਵਿਊ ਦੇ ਵਿੱਚ ਇਹ ਕਹਿੰਦੇ ਨੇ, ਆਲਦੋ ਜਿਹੜੀ ਉਹ ਇੰਟਰਵਿਊ ਸੀ ਕ੍ਰਿਸਟੀਆ ਫ੍ਰੀਲੈਂਡ ਦੇ ਅਸਤੀਫੇ ਤੋਂ 10 ਦਿਨ ਪਹਿਲਾਂ
ਰਿਕਾਰਡ ਹੋਈ ਸੀ,
ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਅਸੀਂ NDP ਨੂੰ ਜਗਮੀਤ ਸਿੰਘ ਨੂੰ ਅਜੇ ਵੀ ਔਨ ਬੋਰਡ ਰੱਖਣ ਦੀ ਕੋਸ਼ਿਸ਼ ਕਰਦੇ ਰਹਾਂਗੇ।
ਸੋ ਜੇ ਕ੍ਰਿਸਟੀਆ ਫ੍ਰੀਲੈਂਡ ਦੇ ਅਸਤੀਫੇ ਤੋਂ 10 ਦਿਨ ਪਹਿਲਾਂ ਉਹ ਇੰਟਰਵਿਊ ਰਿਕਾਰਡ ਹੋਈ ਹੈ, ਤਾਂ ਜ਼ਾਹਰ ਹੈ ਕਿ ਜਗਮੀਤ ਸਿੰਘ ਵੱਲੋਂ ਇਹ ਕਿਹਾ ਜਾਣਾ ਕਿ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਉਹ ਸਰਕਾਰ ਨੂੰ ਡੇਗਣ ਵਾਸਤੇ ਇੱਕ ਸਪਸ਼ਟ ਸ਼ਬਦਾਂ ਵਾਲਾ ਬਿੱਲ ਲੈ ਕੇ ਆਉਣਗੇ, ਅਫਕੋਰਸ ਉਹ ਤੋਂ ਵੀ ਪਹਿਲਾਂ ਹੀ ਰਿਕਾਰਡ ਹੋਈ ਹੋਈ ਆ।
ਤੇ ਉਹਦੇ ਵਿੱਚ ਪਰ ਜਗਮੀਤ ਸਿੰਘ ਨੇ ਇਹ ਨਹੀਂ ਨਾ ਦੱਸਿਆ ਕਿ ਉਹ ਕੰਜ਼ਰਵੇਟਿਵ ਪਾਰਟੀ ਦੇ ਮੋਸ਼ਨ ਨੂੰ ਸਪੋਰਟ ਕਰਨਗੇ ਕਿ ਨਹੀਂ, ਤੇ ਉਸ ਤੋਂ ਪਹਿਲਾਂ ਸੋ ਜਦੋਂ ਇਹਨਾਂ ਨੂੰ ਆਪੋਜੀਸ਼ਨ ਡੇ ਮਿਲਣਾ ਜਗਮੀਤ ਸਿੰਘ ਨੂੰ, ਉਹ ਮਾਰਚ ਐਂਡ ਤੱਕ ਜਾ ਸਕਦਾ, ਤੇ ਉਸ ਤੋਂ ਪਹਿਲਾਂ ਹੋ ਸਕਦਾ ਸਰਕਾਰ ਕੋਈ ਬਜਟ ਪੇਸ਼ ਕਰੇਗੀ। ਬਜਟ ਜੇ ਸਰਕਾਰ ਪੇਸ਼ ਕਰਦੀ ਤਾਂ ਉਹਦੇ ਵਿੱਚ ਜਗਮੀਤ ਸਿੰਘ ਨੂੰ ਖੁਸ਼ ਕਰਨ ਵਾਸਤੇ $5-7 billion ਰੱਖ ਦਿੱਤੇ ਜਾਂਦੇ ਨੇ, ਉਹਨਾਂ ਦੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਂਦੀਆਂ ਨੇ, ਤੇ ਜਗਮੀਤ ਸਿੰਘ ਕਹਿਣ ਵੀ ਅਸੀਂ ਤਾਂ ਬਾਗੋ ਬਾਗ ਹੋ ਗਏ ਜੀ, ਅਸੀਂ ਤਾਂ ਬੜੇ ਖੁਸ਼ ਹੋ ਗਏ ਹਾਂ ਕਿ ਸਾਡੀਆਂ ਤਾਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਤੀਆਂ, ਤੇ ਅਸੀਂ ਸਾਡੇ ਕੋਲ ਕੋਈ ਕਾਰਨ ਹੀ ਨਹੀਂ ਜਸਟਿਨ ਟਰੂਡੋ ਨੂੰ ਅਪੋਜ਼ ਕਰਨ ਦਾ, ਲਿਬਰਲ ਸਰਕਾਰ ਨੂੰ ਚੱਲਦਾ ਰੱਖਣ ਵਿੱਚ ਹੀ ਕੈਨੇਡੀਅਨਸ ਦਾ ਹਿੱਤ ਹੈ ਕਿ ਅਸੀਂ ਇਲੈਕਸ਼ਨ ਟ੍ਰਿਗਰ ਕਰਾਂਗੇ, ਉਧਰੋਂ ਡੋਨਲਡ ਟਰੰਪ ਨੇ ਟੈਰਿਫ ਦੀ ਧਮਕੀ ਦਿੱਤੀ ਹੋਈ ਹੈ, ਸਾਡਾ ਮੁਲਕ ਡਗਮਗਾ ਜਾਏਗਾ, ਇਹ ਲਾਰਜਰ ਨੈਸ਼ਨਲ ਇੰਟਰਸਟ, ਅਸੀਂ ਇਹ ਫੈਸਲਾ ਕਰ ਰਹੇ ਹਾਂ ਕਿ ਅਸੀਂ ਆਪਣੇ ਜਿਹੜੇ ਸ਼ਬਦ ਨੇ ਅਸੀਂ ਉਹਨਾਂ ਨੂੰ ਵਾਪਸ ਲੈ ਰਹੇ ਹਾਂ, ਤੇ ਪੰਜਾਬੀ ਦੇ ਵਿੱਚ ਕਹਾਵਤ ਨਹੀਂ ਥੁੱਕ ਕੇ ਚੱਟ ਰਹੇ ਹਾਂ, ਤੇ ਇਹ ਕਹਾਵਤ ਹੈ, ਮੈਂ ਆਪਣੇ ਵੱਲੋਂ ਨਹੀਂ ਕੁਛ ਕਹਿ ਰਿਹਾ। ਸੋ ਵੀ ਅਸੀਂ ਇੱਦਾਂ ਕਰਨ ਜਾ ਰਹੇ ਹਾਂ ਤੇ ਅਸੀਂ ਜਸਟਿਨ ਟਰੂਡੋ ਨੂੰ ਸਪੋਰਟ ਕਰਦੇ ਰਹਾਂਗੇ, ਸੋ ਦੈਟਸ ਆਲਸੋ ਅ ਪੋਸਿਬਿਲਿਟੀ।
ਸੋ ਦੇਖਦੇ ਹਾਂ ਹੁਣ ਕਿਹੜੇ ਪੈਂਤੜੇ ਕਿਹੜੇ ਪਾਸੇ ਨੂੰ ਕੀ ਗੱਲ ਚੱਲਦੀ ਆ। ਅੱਛਾ, ਕੁਝ ਚੀਜ਼ਾਂ ਵਾਸਤੇ ਜਿਹੜੀਆਂ ਹੋਰ ਇਸ ਸਾਲ ਦੇ ਵਿੱਚ ਤਬਦੀਲੀਆਂ, ਕਹਿ ਲਓ RRSP ਕੰਟਰੀਬਿਊਸ਼ਨ ਲਿਮਿਟ ਦੀ ਵੀ ਗੱਲ ਕਰ ਲਈਏ। RRSP ਕੰਟਰੀਬਿਊਸ਼ਨ ਜਿਹੜੇ ਤੁਸੀਂ ਰਿਟਾਇਰਮੈਂਟ ਸੇਵਿੰਗਸ ਪਲਾਨ ਦੇ ਵਿੱਚ ਪਿਛਲੇ ਸਾਲ ਤੁਹਾਡੀ ਕਿੰਨੀ ਆਮਦਨ ਸੀ ਉਹਦਾ 18% ਤੁਸੀਂ ਕੰਟਰੀਬਿਊਟ ਕਰ ਸਕਦੇ ਹੁੰਦੇ ਹੋ, ਪਰ ਉਹਦੀ ਵੱਧ ਤੋਂ ਵੱਧ ਕੈਪ ਜਿਹੜੀ ਹੁੰਦੀ ਆ ਵੀ ਮੈਕਸੀਮਮ ਅਮਾਊਂਟ ਕਿੰਨਾ ਪਰ ਈਅਰ, ਉਹ ਵੀ ਹਰ ਸਾਲ ਰਿਵਾਈਜ਼ ਹੁੰਦਾ ਰਹਿੰਦਾ, ਉਹ ਇਸ ਸਾਲ ਵਾਸਤੇ $32,490। ਸੋ ਅਨਲੈਸ ਯੂ ਹੈਵ ਕੰਟਰੀਬਿਊਸ਼ਨ ਰੂਮ ਫਰੋਮ ਦਾ ਪ੍ਰੀਵੀਅਸ ਈਅਰਸ, ਤੁਸੀਂ ਜ਼ਿਆਦਾ ਪੈਸੇ ਪਾ ਸਕਦੇ ਹੋ, ਪਰ ਇਸ ਸਾਲ ਵਾਸਤੇ ਮੈਕਸੀਮਮ $32,490 ਔਰ 18% ਆਫ ਯੂਰ ਅਰਨਡ ਇਨਕਮ ਆਫ 2024। ਅਤੇ ਜਿਹੜਾ TFSA ਟੈਕਸ ਫਰੀ ਸੇਵਿੰਗਸ ਅਕਾਊਂਟ, ਉਹਦੇ ਵਿੱਚ ਜਿਹੜੀ 2025 ਵਾਸਤੇ ਮੈਕਸੀਮਮ ਅਲਾਏਬਲ ਕੰਟਰੀਬਿਊਸ਼ਨ ਆ ਉਹ $7,000 ਆ, ਐਂਡ ਉਹਦੇ ਵਿੱਚ ਵੀ ਇਹੀ ਗੱਲ ਲਾਗੂ ਹੁੰਦੀ ਆ ਕਿ ਜੇ ਪਿਛਲੇ ਵਰ੍ਹਿਆਂ ਦੇ ਵਿੱਚ ਤੁਸੀਂ ਟੈਕਸ ਫਰੀ ਸੇਵਿੰਗਸ ਅਕਾਊਂਟ ਦੇ ਵਿੱਚ ਕੰਟਰੀਬਿਊਸ਼ਨ ਦਾ ਆਪਣਾ ਜਿਹੜਾ ਟੋਟਲ ਓਵਰਆਲ ਰੂਮ ਹੈ ਜੇ ਤੁਸੀਂ ਪੂਰਾ ਨਹੀਂ ਐਗਜ਼ੌਸਟ ਕੀਤਾ, ਤਾਂ ਜਿਹੜਾ ਵੀ ਕੈਰੀ ਓਵਰ ਬੈਲੈਂਸ ਆ ਤੁਸੀਂ ਉਹ ਵੀ ਉਸ ਅਨੁਪਾਤ ਦੇ ਵਿੱਚ TFSA ਜਮ੍ਹਾਂ ਕਰਾ ਸਕਦੇ ਹੋ। ਇਸ ਬਾਰੇ ਪੂਰੀ ਜਾਣਕਾਰੀ ਲਈ ਆਪਣੇ ਬੈਂਕਰ ਨਾਲ ਜਾਂ ਆਪਣੇ ਇਨਵੈਸਟਮੈਂਟ ਐਡਵਾਈਜ਼ਰ ਨਾਲ ਤੁਸੀਂ ਗੱਲ ਕਰ ਸਕਦੇ ਹੋ। ਹੋਰ ਬਸ ਜੀ, ਹੋਰ ਕੀ ਹੋ ਰਿਹਾ ਇਸ ਸਾਲ?
ਬਸ ਠੀਕ ਹੈ, ਜਦੋਂ ਹੋਏਗਾ।
ਬੈਂਕ ਆਫ ਕੈਨੇਡਾ ਦੀ ਜਿਹੜੀ ਅਗਲੀ ਮੀਟਿੰਗ ਆ, ਦੈਟ ਇਜ਼ ਐਟ ਦੀ ਐਂਡ ਆਫ ਦਿਸ ਮੰਥ,
29 ਜਨਵਰੀ
ਨੂੰ ਆਈ ਬਲੀਵ।
29 ਜਨਵਰੀ,
ਯਾ। ਸੋ ਉਦੋਂ ਵੇਖਦੇ ਹਾਂ ਕਿ ਉਹ ਇੰਟਰਸਟ ਰੇਟ ਦੇ ਵਿੱਚ ਕੀ ਕੋਈ ਹਰਕਤ ਕਰਦੇ ਨੇ ਕਿ ਨਹੀਂ ਕਰਦੇ, ਦੇਖਣਾ ਹੋਏਗਾ। ਉਸ ਤੋਂ ਪਹਿਲਾਂ ਨੰਬਰਸ ਵਗੈਰਾ ਵੀ ਆਉਣਗੇ, ਇਕਨੋਮਿਕ ਨੰਬਰਸ ਕਿ GDP ਨੰਬਰਸ ਕੀ ਨੇ, ਜੋਬ ਨੰਬਰਸ ਕੀ ਨੇ, ਇਨਫਲੇਸ਼ਨ ਦਾ ਕੀ ਹਿਸਾਬ ਤਾਬ ਰਿਹਾ ਦਸੰਬਰ ਦੇ ਵਿੱਚ। ਸੋ ਵੇਖਦੇ ਹਾਂ ਉਹ ਅੰਕੜੇ ਕਿਹੜੇ ਪਾਸੇ ਨੂੰ ਇਸ਼ਾਰਾ ਕਰਨਗੇ।
ਸੋਢੀ ਸਾਹਿਬ ਦਾ ਮੈਸੇਜ ਆਇਆ ਵਟਸਐਪ 'ਤੇ,
ਕੀ ਕਹਿੰਦੇ ਨੇ?
ਕਹਿੰਦੇ ਕਿ ਚੈੱਕਸ ਨੂੰ ਚਿਕਾਂ ਇਸ ਕਰਕੇ ਕਹਿੰਦੇ ਸਰੀ ਵਾਲੇ ਕਿਉਂਕਿ ਚੈੱਕ ਦੇਖ ਕੇ ਚੀਕਾਂ ਨਿਕਲਦੀਆਂ ਨੇ। ਵਰਡ ਪਲੇ ਹੈ,
ਪਹਿਲਾਂ ਖੁਸ਼ੀ ਨਾਲ ਕੂਕਾਂ ਨਿਕਲਦੀਆਂ ਸੀ, ਹੁਣ ਚੈੱਕ ਵੇਖ ਕੇ ਚੀਕਾਂ ਨਿਕਲਦੀਆਂ ਨੇ, ਇੰਨਾ ਫਰਕ ਪਿਆ ਕਿਉਂਕਿ ਚਿਕਾਂ ਤਾਂ ਚਿਰਾਂ ਦਾ ਚੱਲਿਆ ਆਉਂਦਾ ਨਾ। ਵਾਸੂ ਜੀ, ਰਸ਼ੀਆ ਵੱਲੋਂ ਜਿਹੜੀ ਉਹਨਾਂ ਦੀ ਕੰਪਨੀ ਆ ਗੈਸਪ੍ਰੋਮ, ਜਿਹੜੀਆਂ ਨੈਚੁਰਲ ਗੈਸ ਦੀ ਸਪਲਾਈ ਯੂਰੋਪੀਅਨ ਮੁਲਕਾਂ ਨੂੰ ਕੀਤੀ ਜਾਂਦੀ ਆ, ਉਹ ਜਿਹੜਾ ਪਾਈਪਲਾਈਨ ਦਾ ਨੈਟਵਰਕ ਇਸਤੇਮਾਲ ਹੁੰਦਾ, ਕਿਉਂਕਿ ਰਸ਼ੀਆ ਤੋਂ ਯੂਕਰੇਨ ਰਾਹੀਂ ਯੂਕਰੇਨ ਦਾ ਪਾਈਪਲਾਈਨ ਨੈਟਵਰਕ ਇਸਤੇਮਾਲ ਕਰਕੇ ਯੂਰਪੀਅਨ ਮੁਲਕਾਂ ਤੱਕ ਉਹ ਗੈਸ ਪਹੁੰਚਦੀ ਆ। ਇਹ 5 ਸਾਲ ਦਾ ਇਹਨਾਂ ਦਾ ਕੌਂਟਰੈਕਟ ਚੱਲਦਾ ਆਉਂਦਾ ਸੀ। ਇਹ ਜਦੋਂ ਪਿਛਲਾ ਵਰ੍ਹਾ ਹੁਣ 2024 ਖਤਮ ਹੋਇਆ ਪਰਸੋਂ, ਉਦੋਂ ਕੌਂਟਰੈਕਟ ਵੀ ਐਕਸਪਾਇਰ ਹੋ ਗਿਆ ਅਤੇ ਯੂਕਰੇਨ ਵੱਲੋਂ ਇਸ ਕੌਂਟਰੈਕਟ ਨੂੰ ਅੱਗੇ ਫਰਦਰ ਐਕਸਟੈਂਡ ਨਹੀਂ ਕੀਤਾ ਗਿਆ ਹੈ। ਸੋ ਉਹਦੇ ਨਾਲ ਹੁਣ ਕਹਿ ਲਓ ਵੀ ਜਿਹੜੀ ਇਹ ਗੈਸ ਫਰੋਮ ਕੰਪਨੀ ਆਲਰੇਡੀ ਵਾਸੂ ਜੀ, ਇਹਨਾਂ ਨੂੰ ਇਹਨਾਂ ਦੀ ਆਮਦਨ ਦੇ ਵਿੱਚ ਕਾਫੀ ਘਾਟਾ ਪਿਆ। ਪਿਛਲੇ ਸਾਲ $7 billion ਦਾ ਰਫਲੀ ਇਹਨਾਂ ਨੇ ਇਹਨਾਂ ਦੇ CEO ਨੇ ਗੱਲ ਆਖੀ ਆ ਕਿ ਉਹਨਾਂ ਦੀ ਆਮਦਨ ਦੇ ਵਿੱਚ ਕਟੌਤੀ ਹੋਈ ਆ। ਪਰ ਜਿਹੜੀ ਹੁਣ ਇਹ ਡੀਲ ਰੀਨਿਊ ਨਾ ਹੋਣੀ, ਇਸ ਦੇ ਕਰਕੇ ਕੁਝ ਯੂਰੋਪੀਅਨ ਮੁਲਕ ਅਜਿਹੇ ਜ਼ਰੂਰ ਹੋਣਗੇ ਜਿਨ੍ਹਾਂ ਵਾਸਤੇ ਮੁਸ਼ਕਲਾਂ ਵੱਧ ਜਾਣਗੀਆਂ।
ਸੋ ਵਿਜੇ ਜੀ, ਰਸ਼ੀਆ ਵੱਲੋਂ 4 ਪਾਈਪਲਾਈਨ ਨੈਟਵਰਕਸ ਦੇ ਰਾਹੀਂ ਯੂਰਪ ਨੂੰ ਗੈਸ ਜਿਹੜੀ ਹੈ ਸਪਲਾਈ ਕੀਤੀ ਜਾਂਦੀ ਹੈ। ਸੋ ਆਲਮੋਸਟ 40% ਜਿਹੜੀ ਪਾਈਪਲਾਈਨ ਰਾਹੀਂ ਪਹੁੰਚਦੀ ਗੈਸ ਯੂਰੋਪੀਅਨ ਯੂਨੀਅਨ ਦੀ, ਉਹ ਰਸ਼ੀਆ ਤੋਂ ਆਇਆ ਕਰਦੀ ਸੀ। ਸੋ ਉਸ ਤੋਂ ਬਾਅਦ ਸਾਨੂੰ ਪਤਾ ਕਿ ਜੰਗ ਸ਼ੁਰੂ ਹੋ ਗਈ। ਸੋ ਜਿਹੜੀਆਂ ਇਹ 4 ਪਾਈਪਲਾਈਨਸ ਨੇ, ਇਹਨਾਂ ਵਿੱਚੋਂ ਇੱਕ ਤਾਂ ਬਾਲਟਿਕ ਸੀ ਦੇ ਅੰਡਰ ਆ। ਸੋ ਜਿਹੜੀ ਨੋਰਡ ਸਟ੍ਰੀਮ ਪਾਈਪਲਾਈਨ ਆ, ਜਿਹੜੀ 1 ਤੇ 2 ਜਿਹਨਾਂ ਨੂੰ ਸੈਬੋਟਾਜ ਕੀਤਾ ਗਿਆ ਸੀ, ਜਿਹਨੇ ਬਲਾਸਟ ਵਗੈਰਾ ਹੋਏ ਸੀ, ਸੋ ਉਧਰੋਂ ਗੈਸ ਆਣੀ ਤਾਂ ਕਰਕੇ ਬੰਦ ਹੋ ਗਈ ਕਿਉਂਕਿ ਸੈਬੋਟਾਜ ਹੋਇਆ। ਉਸ ਤੋਂ ਬਾਅਦ ਇੱਕ ਜਿਹੜੀ ਪਾਈਪਲਾਈਨ ਆ, ਉਹ ਬੈਲਾਰੂਸ ਤੇ ਪੋਲੈਂਡ ਰਾਹੀਂ ਜ਼ਮੀਨ ਰਾਹੀਂ ਉਹ ਆਉਂਦੀ ਹੈ ਯੂਰਪ ਤੱਕ। ਸੋ ਉਹਦਾ ਨਾਮ ਹੈ ਯਮਾਲ ਯੂਰਪ ਪਾਈਪਲਾਈਨ। ਤੇ ਤੀਸਰੀ ਪਾਈਪਲਾਈਨ ਹੈ ਜਾਂ ਯੂਕਰੇਨ ਵਾਲੀ। ਸੋ ਜਿਹੜੀ ਯੂਕਰੇਨ ਰਾਹੀਂ ਯੂਰਪ ਤੱਕ ਜਿਹੜਾ ਨੈਚੁਰਲ ਗੈਸ ਲੈ ਕੇ ਆਉਂਦੀ ਆ, ਸੋ ਉਹਦਾ ਉਹ ਅਜੇ ਵੀ ਚੱਲਦੀ ਸੀ ਤੇ ਉਹਦਾ ਕੰਟਰੈਕਟ 31 December ਨੂੰ ਐਕਸਪਾਇਰ ਹੋਇਆ। 5 ਸਾਲਾਂ ਦਾ ਕੰਟਰੈਕਟ ਸੀ। ਉਸ ਤੋਂ ਬਾਅਦ ਹੁਣ ਯੂਕਰੇਨ ਵਾਲਿਆਂ ਨੇ ਕਿਹਾ ਸੀ ਇਹਨੂੰ ਰੀਨਿਊ ਨਹੀਂ ਕਰਨਾ। ਤੇ ਉਸ ਤੋਂ ਬਾਅਦ ਇੱਕ ਹੋਰ ਪਾਈਪਲਾਈਨ ਹੈ ਜਿਹੜੀ ਬਲੈਕ ਸੀ ਦੇ ਥੱਲੋਂ ਹੁੰਦੀ, ਟਰਕੀ ਵਾਲੇ ਪਾਸੇ, ਉਧਰ ਨੂੰ ਜਿਹੜੀ ਗੈਸ ਜਿਹੜੀ ਹੈ ਸਪਲਾਈ ਕਰਦੀ ਆ। ਸੋ ਉਹਦਾ ਨਾਮ ਹੈ ਟਰਕ ਸਟ੍ਰੀਮ ਪਾਈਪਲਾਈਨ। ਸੋ ਇਹ ਟਰਕ ਸਟ੍ਰੀਮ ਅਜੇ ਵੀ ਚੱਲਦੀ ਹੈ। ਸੋ ਜਿਹੜੀ ਬਾਲਟਿਕ ਸੀ ਵਾਲੀ ਸੀ ਨੋਰਡ ਸਟ੍ਰੀਮ, ਉਹਨੂੰ ਬੰਦ ਕੀਤਾ ਗਿਆ ਸੀ। ਤੇ ਉਸ ਤੋਂ ਬਾਅਦ ਜਿਹੜੀ ਬੈਲਾਰੂਸ ਤੇ ਪੋਲੈਂਡ ਵਾਲੀ ਆ, ਉਹਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਇੱਥੇ ਤਾਂ ਬੰਦ ਕੀਤਾ ਗਿਆ ਸੀ, ਰਸ਼ੀਆ ਨੇ ਕੀਤਾ ਸੀ। ਰਸ਼ੀਆ ਵਾਲੇ ਕਹਿੰਦੇ ਸਾਨੂੰ ਰੂਬਲ ਦੇ ਵਿੱਚ ਪੇਮੈਂਟ ਕਰਿਆ
ਕਰੋ ਪ੍ਰੈਸ਼ਰ ਪਾਉਣ ਦੇ ਲਈ।
ਸੋ ਇਹ ਜਿਹੜੀਆਂ 2 ਪਹਿਲੀਆਂ ਸੀ, ਨੋਰਡ ਸਟ੍ਰੀਮ ਤੇ ਬੈਲਾਰੂਸ ਪੋਲੈਂਡ ਵਾਲੀ ਪਾਈਪਲਾਈਨ, ਇੱਥੋਂ ਪਹਿਲਾਂ ਹੀ ਗੈਸ ਜਿਹੜੀ ਆਲਮੋਸਟ ਖਤਮ ਹੋਈ ਹੋਈ ਸੀ ਆਣੀ, ਤੇ ਉਹਦੇ ਕਰਕੇ ਐਨਰਜੀ ਕ੍ਰੰਚ ਬੜਾ ਹੋ ਗਿਆ ਯੂਰਪ ਦੇ ਵਿੱਚ। ਸੋ ਤੀਸਰੀ ਜਿਹੜੀ ਪਾਈਪਲਾਈਨ ਚੱਲਦੀ ਸੀ ਬਲੈਕ ਸੀ ਵਾਲੀ, ਸੋਰੀ ਜਿਹੜੀ ਆਹ ਯੂਕਰੇਨ ਵਾਲੀ, ਇਹਨੂੰ ਹੁਣ ਬੰਦ ਕੀਤਾ ਜਾ ਰਿਹਾ
ਯੂਕਰੇਨ ਵੱਲੋਂ ਬੰਦ ਕਰਤਾ।
ਤੇ ਜਿਹੜੀ ਚੌਥੀ ਬਲੈਕ ਸੀ ਵਾਲੀ ਆ, ਉਹ ਅਜੇ ਵੀ ਚੱਲਦੀ ਰਹਿ ਸਕਦੀ ਹੈ। ਪਰ ਜਿਹੜਾ ਐਨਰਜੀ ਕ੍ਰੰਚ ਹੋਇਆ ਉਹਦੇ ਕਰਕੇ ਅਸੀਂ ਦੇਖਿਆ ਵੀ ਪਿਛਲੇ ਸਮੇਂ ਦੌਰਾਨ ਜਿਹੜੀ ਖਾਸ ਤੌਰ ਤੇ ਜਰਮਨੀ ਵਾਲੇ, ਜਿਹੜੀ ਨੋਰਡ ਸਟ੍ਰੀਮ ਬੰਦ ਹੋਈ ਨਾ, ਜਰਮਨੀ ਨੂੰ ਬਹੁਤ ਜ਼ਿਆਦਾ ਇੰਪੈਕਟ ਹੋਇਆ। ਤੇ ਜਰਮਨੀ ਵਾਲੇ ਓਲਫ ਸ਼ੋਲਸ ਵੱਖੋ ਵੱਖਰੇ ਮੁਲਕਾਂ ਚ ਗਏ, ਕੈਨੇਡਾ ਵੀ ਆਏ ਸੀ ਵੀ ਨੈਚੁਰਲ ਗੈਸ ਦੇ ਦਿਓ। ਉਹਨਾਂ ਦੀ ਕਿਸੇ ਨੇ ਬਹੁਤੀ ਕੁਝ ਸੁਣੀ ਨਹੀਂ, ਜ਼ਿਆਦਾ ਸੁਣੀ ਨਾਰਵੇ ਨੇ ਤੇ US ਨੇ। ਸੋ ਜਰਮਨੀ ਨੇ ਖੜੇ ਪੈਰ ਵਿਜੇ ਜੀ ਕਿੰਨੇ ਬਿਲੀਅਨਸ ਆਫ ਡਾਲਰਸ ਖਰਚ ਕਰਕੇ ਫਲੋਟਿੰਗ LNG ਇੰਪੋਰਟ ਟਰਮੀਨਲਸ ਬਣਾ ਦਿੱਤੇ ਉੱਥੇ
ਜਰਮਨੀ ਦੇ ਕੰਢਿਆਂ ਤੇ। ਜਰਮਨੀ ਵਾਲਿਆਂ ਨੇ ਇੱਥੇ ਕੈਨੇਡਾ ਨੂੰ ਵੀ ਆਫਰ ਕੀਤੀ ਸੀ ਕਿ ਅਸੀਂ ਤੁਹਾਡੇ ਨਾਲ ਰਲ ਕੇ ਪੈਸੇ ਲਾ ਕੇ
ਤੁਹਾਡੇ ਵਾਲੇ ਜਿਹੜੇ ਐਕਸਪੋਰਟ ਟਰਮੀਨਲ ਵੀ ਬਣਾ
ਦਵਾਂਗੇ, ਤੁਹਾਡੇ ਨਾਲ ਰਲ ਕੇ ਬਣਾ ਲੈਂਦੇ ਹਾਂ ਵੀ ਤੁਸੀਂ ਸਾਨੂੰ ਵੀ ਐਕਸਪੋਰਟ ਟਰਮੀਨਲ ਰਾਹੀਂ ਤੁਸੀਂ ਸਾਨੂੰ ਨੈਚੁਰਲ ਗੈਸ ਭੇਜਣ ਦੀ ਕਮਿਟਮੈਂਟ ਕਰੋ, ਬਾਕੀ ਦਾ ਕੰਮ ਕਰਦੇ ਹਾਂ। ਸੋ ਕੈਨੇਡਾ ਵੱਲੋਂ ਕੀਤਾ ਨਹੀਂ ਗਿਆ।
ਉਹ ਤਾਂ ਨਹੀਂ ਕੀਤਾ ਗਿਆ ਕਿਉਂਕਿ ਐਕਸਪੋਰਟ ਟਰਮੀਨਲਸ ਤੱਕ ਗੈਸ ਪਹੁੰਚਾਉਣ ਲਈ ਪਾਈਪਲਾਈਨ ਵਿਛਾਣੀ ਪੈਣੀ ਹੈ, ਪਾਈਪਲਾਈਨ ਹੋ ਕੇ ਲੰਘਣੀ ਹੈ
ਕਬੈਕ ਦੇ ਵਿੱਚੋਂ।
ਕਬੈਕ ਵਾਲੇ ਐਨਵਾਇਰਮੈਂਟ ਬਾਰੇ ਜ਼ਿਆਦਾ ਗੱਲ ਕਰਦੇ ਨੇ, ਉੱਥੇ ਦੀ ਪੋਲਿਟਿਕਸ ਇਦਾਂ ਦੀ ਹੈ, ਕਬੈਕਰਸ ਨਾਰਾਜ਼ ਹੋ ਜਾਣਗੇ। 78 ਸੀਟਾਂ ਨੇ ਉਹ ਸਾਰੀਆਂ ਜਿਹੜੀਆਂ ਨੇ ਜਾਂਦੀਆਂ ਨਿਕਲਣਗੀਆਂ।
ਤੇ ਅਦਰਵਾਈਜ਼ ਵੀ ਵੈਸੇ ਵੀ ਵਾਸੂ ਜੀ ਜਿਹੜੀ ਇਸ ਵੇਲੇ ਫੈਡਰਲ ਗਵਰਨਮੈਂਟ ਹੈ, ਸਾਨੂੰ ਪਤਾ ਹੀ ਆ ਕਿ ਉਹ ਬਹੁਤ ਇਸ ਵੇਲੇ ਇੱਕ ਬੜੇ ਡਾਵਾਂਡੋਲ ਜ਼ਮੀਨ ਦੇ ਉੱਪਰ ਟਿੱਕੀ ਹੋਈ ਆ। ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਜਸਟਿਨ ਟਰੂਡੋ ਵਾਸਤੇ ਹੁਣ ਬਣੀਆਂ ਹੋਈਆਂ ਨੇ, ਉਹ ਕਿਸੇ ਤੋਂ ਲੁਕਵਿਆ ਨਹੀਂ, ਆਪਾਂ ਉਹਦੇ ਬਾਰੇ ਬੜੀ ਡਿਸਕਸ਼ਨ ਕੀਤੀ ਹੈ। ਬਟ ਕਮਿੰਗ ਬੈਕ ਟੂ ਦਿਸ, ਸੋ ਜਿਹੜਾ ਉਹ ਵਾਲਾ ਜਿਹੜੀ ਉਹ ਵਾਲੀ ਕਮੀ ਪੈਦਾ ਹੋਈ ਸੀ ਜਰਮਨੀ ਵਾਸਤੇ, ਲਾਈਕ ਯੂ ਮੈਂਸ਼ਨਡ, ਉਹ ਅਮਰੀਕਾ ਨੇ ਤੇ ਨਾਰਵੇ ਨੇ ਉਹਦੀ ਪੂਰਤੀ ਕਰ ਦਿੱਤੀ। ਕੈਨੇਡਾ ਨੇ ਜਿਹੜਾ ਉਹ ਮੌਕਾ ਸੀ, ਉਹ ਜਿੱਥੇ ਕੈਪੀਟਲਾਈਜ਼ ਕੀਤਾ ਜਾ ਸਕਦਾ ਸੀ, ਉਹਨੂੰ ਖੁੰਝਾ ਦਿੱਤਾ। ਪਰ ਕਾਫੀ ਹੱਦ ਤੱਕ ਇੱਕ ਵਾਸਤੇ ਜੀ ਰਸ਼ੀਆ ਨੂੰ ਵੀ ਜਿਹੜਾ ਇੱਕ ਮੇ ਬੀ ਇਸ ਚੀਜ਼ ਦਾ ਇੱਕ ਉਹਨਾਂ ਦਾ ਮੰਨਣਾ ਸੀ ਵੀ ਜਿਹੜੀ ਉਹਨਾਂ ਵੱਲੋਂ ਗੈਸ ਜਿਹੜੀ ਗੈਸ ਸਪਲਾਈ ਕੀਤੀ ਜਾਂਦੀ ਹੈ ਨੈਚੁਰਲ ਗੈਸ, ਵੀ ਉਹਦਾ ਸਬਸਟੀਚਿਊਟ ਸੌਖਾ ਕਿਤੋਂ ਲੱਭਣਾ ਨਹੀਂ। ਉਹ ਸਬਸਟੀਚਿਊਟ ਕੁਝ ਮੁਲਕਾਂ ਨੇ, ਕੁਝ ਯੂਰਪੀਅਨ ਮੁਲਕਾਂ ਨੇ ਤੇ ਅਮਰੀਕਾ ਤੇ ਨਾਰਵੇ ਦੀ ਸ਼ਕਲ ਵਿੱਚ ਲੱਭ ਲਿਆ ਹੋਇਆ। ਤੇ ਜਿਸ
ਦੇਖੋ ਵੀ ਜਰਮਨੀ ਸਭ ਤੋਂ ਵੱਡਾ ਇੰਪੋਰਟਰ ਆ,
ਜੀ ਜੀ ਜੀ, ਸਭ ਤੋਂ ਵੱਡੀ ਇਕਨੋਮੀ ਹੈ
ਜਰਮਨੀ, ਸਭ ਤੋਂ ਵੱਡੀ ਇਕਨੋਮੀ ਹੈ। ਉਹਨਾਂ ਨੇ ਬਿਲੀਅਨਸ ਆਫ ਡਾਲਰਸ ਖਰਚ ਕਰਕੇ ਉਹਨਾਂ ਨੂੰ ਵਾਰਾ ਖਾਂਦਾ ਸੀ, ਉਹਨਾਂ ਨੇ ਆਪਣੇ ਹੋਰ ਜੁਗਾੜ ਕਰ ਲਏ। ਪਰ ਜਿਹੜੇ ਬਾਕੀ ਜਿਹੜੇ ਕੋਈ ਕਹਿ ਲਓ ਵੀ ਲੈਸਰ ਇਨਫਲੂਐਂਸ਼ੀਅਲ ਜਾਂ ਲੈਸਰ ਪਾਵਰਫੁਲ ਜਿਹੜੇ ਮੁਲਕ ਨੇ,
ਲਾਈਕ ਮੋਲਡੋਵਾ,
ਲਾਈਕ ਸਲੋਵਾਕੀਆ, ਲਾਈਕ ਸਰਬੀਆ, ਇਹ ਜਿਹੜੇ ਮੁਲਕ ਨੇ ਇਹ ਕਿੱਥੇ ਜਾਣਗੇ? ਸੋ ਜਿਹੜੀ ਆ ਯੂਕਰੇਨ ਵਾਲੀ ਪਾਈਪਲਾਈਨ ਆ ਵਿਜੇ ਜੀ, ਇਹ ਖਾਸ ਤੌਰ ਤੇ ਆਸਟਰੀਆ, ਸਲੋਵਾਕੀਆ, ਮੋਲਡੋਵਾ ਨੂੰ ਇਹ ਗੈਸ ਸਪਲਾਈ ਕਰਦੀ ਸੀ ਵੀਆ ਯੂਕਰੇਨ। ਇਹ ਰਸ਼ੀਆ ਤੋਂ ਯੂਕਰੇਨ ਹੁੰਦੀ ਹੋਈ ਹੈ ਪਾਈਪਲਾਈਨ ਵਿੱਚ। ਸੋ ਇਹ ਪਾਈਪਲਾਈਨ ਵਿਛਾਈ ਗਈ ਸੀ ਜਦੋਂ USSR ਹੁੰਦਾ ਸੀ,
ਜੀ 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 ਜੀ,
ਤੇ ਇਹਨਾਂ ਜਿਹੜਾ ਰੀਸੈਂਟ ਕੰਟਰੈਕਟ ਇਹ 5 ਸਾਲਾਂ ਦਾ ਸੀ। ਸੋ ਆਸਟਰੀਆ, ਸਲੋਵਾਕੀਆ, ਮੋਲਡੋਵਾ, ਇਹ ਮੁਲਕ ਬੜੇ ਨਾਰਾਜ਼ ਨੇ ਇਹਨਾਂ ਦੇ ਤਾਂ ਜਿਹੜੇ ਲੀਡਰਸ ਨੇ ਜਿਹੜਾ ਸਲੋਵਾਕੀਅਨ ਪ੍ਰਾਈਮ ਮਿਨਿਸਟਰ ਹੈ ਉਹਨਾਂ ਦਾ ਨਾਮ ਹੈ ਰਾਬਰਟ ਫੀਕੋ ਰਾਬਰਟ ਫੀਕੋ ਤਾਂ ਪਬਲਿਕਲੀ ਆ ਕੇ ਬਿਆਨ ਦੇ ਰਹੇ ਨੇ ਕਿ ਵੀ ਤੁਸੀਂ ਇਹ ਕਰ ਕੀ ਰਹੇ ਹੋ ਸੋ ਉਹ ਯੂਕਰੇਨ ਦੇ ਨਾਲ ਖੁਸ਼ ਨਹੀਂ ਹੈਗੇ ਸੋ ਹਰ ਕਿਸੇ ਮੁਲਕ ਨੂੰ ਆਪਣੀ ਆਪਣੀ ਐਨਰਜੀ ਸਿਕਿਉਰਿਟੀ ਦਾ ਹੁਣ ਤੁਸੀਂ ਦੇਖੋ ਇਹ ਮੁਲਕ ਵੀ ਯੂਕਰੇਨ ਦੀ ਜੰਗ ਚੱਲਦੀ ਰਸ਼ੀਆ ਦੇ ਨਾਲ ਉਹਦੇ ਕਰਕੇ ਪੂਰਾ ਵਿਸ਼ਵ ਜਿਹੜਾ ਉਹ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਉਹ ਸਾਰੇ ਮੁਲਕਾਂ ਜਾ ਕੇ ਕਹਿੰਦੇ ਸਾਨੂੰ ਪੈਸੇ ਦਿਓ ਸਾਨੂੰ ਸਪੋਰਟ ਕਰੋ ਹਥਿਆਰ ਭੇਜੋ ਸਾਡੀ ਇਕਾਨਮੀ ਡਾਵਾਡੋਲ ਹੋ ਰਹੀ ਹੈ ਤੇ ਇੱਕ ਰਸ਼ੀਆ ਉੱਤੇ ਸੈਂਕਸ਼ਨ ਲਾ ਦਿਓ ਰਸ਼ੀਆ ਉੱਤੇ ਸੈਂਕਸ਼ਨ ਲਾ ਦਿਓ ਰਸ਼ੀਆ ਦੀ ਜਿਹੜੀ ਪਾਈਪਲਾਈਨ ਤੁਹਾਡੇ ਆਪਣੇ ਮੁਲਕ ਚੋਂ ਲੰਘਦੀ ਹੈ ਉਹ ਤਾਂ ਤੁਸੀਂ ਬੰਦ ਨਾ
ਕਰਾਈ ਬੰਦ ਨਾ
ਕਰਾਈ ਉਹ ਤਾਂ 31 December 2024 ਤੱਕ ਚੱਲਦੀ ਰਹੀ
ਉਸ ਨੂੰ ਵਾਸੂ ਜੀ ਜਦੋਂ ਮੈਂ ਪੜ੍ਹਿਆ ਨਾ ਵੀ ਅੱਛਾ ਪਰਸੋਂ ਹੀ ਇਹ ਐਗਰੀਮੈਂਟ ਖਤਮ ਹੋਇਆ ਵੀ ਜੰਗ ਚੱਲਦੀ ਨੂੰ ਤਾਂ ਹੁਣ ਆਹ 3 ਸਾਲ ਹੋ ਜਾਣੇ ਆ ਇਨ ਫੈਬਰੀ ਇਟਸ ਗੋਇੰ ਟੂ ਬੀ 3 ਇਅਰਸ ਨੈਕਸਟ ਮੰਥ ਤੇ ਉਦੋਂ ਤੱਕ ਇਹ ਪਿਛਲੇ 3 ਸਾਲ ਪਹਿਲਾਂ ਵੀ ਪ੍ਰੈਸ਼ਰ ਪਾਉਣ ਦੇ ਵਾਸਤੇ ਪ੍ਰੈਸ਼ਰ ਐਗਜ਼ਰਟ ਕਰਨ ਲਈ ਕੀਤਾ ਜਾ ਸਕਦਾ ਸੀ ਪਰ ਮੇ ਬੀ ਉਹਦਾ ਮਕਸਦ ਇੱਕ ਇਹ ਸੀ ਜੇ ਉਹ ਪਾਈਪਲਾਈਨ ਆਪ ਬੰਦ ਕਰਦੇ ਤਾਂ ਜਿਹੜੇ ਬਾਕੀ ਦੇ ਮੁਲਕਾਂ ਤੋਂ ਉਦੋਂ ਸਮਰਥਨ ਦੀ ਤਵੱਕੋ ਸੀ ਅਤੇ ਜਿਹਨਾਂ ਤੋਂ ਸਮਰਥਨ ਮਿਲਦਾ ਵੀ ਰਿਹਾ ਸ਼ੁਰੂਆਤੀ ਦਿਨਾਂ ਦੇ ਵਿੱਚ ਉਹ ਫਿਰ ਹੋਰ ਜ਼ਿਆਦਾ ਖੇਰੂ ਖੇਰੂ ਹੋ ਸਕਦਾ ਸੀ ਪਰ ਇਹ
ਹੁਣ ਵੀ ਹੋ ਜਾਏਗਾ
ਹੁਣ ਵੀ ਹੋ ਜਾਣਾ
ਸੋ ਇਹਨਾਂ ਨੂੰ ਚੱਕਰ ਇਹ ਸੀ
ਦੂਜੇ ਪਾਸੇ ਡੋਨਲਡ ਟਰੰਪ ਦੇ ਆਉਣ ਦੇ ਨਾਲ ਵਾਸੂ ਜੀ ਯੂਕਰੇਨ ਵਾਸਤੇ ਜਿਹੜੀਆਂ ਸਮੱਸਿਆਵਾਂ ਨੇ ਉਹ ਹੁਣ ਉਹ ਘਟਣੀਆਂ ਨਹੀਂ ਸਗੋਂ ਹੋਰ ਵਧਣੀਆਂ
ਨੇ
ਜੀ
ਤੇ ਇਹਦੇ ਵਿੱਚ ਹੁਣ ਇਹਨਾਂ ਨੇ ਦੇਖੋ ਨਾ ਕਿ ਗੈਸਪ੍ਰੋਮ ਵਾਲਿਆਂ ਨੂੰ ਮੁਨਾਫਾ ਹੁੰਦਾ ਰਿਹਾ ਰਸ਼ੀਅਨ ਜਿਹੜੀ ਮੇਨ ਜਿਹੜੀ ਉਹਨਾਂ ਦੀ ਗੈਸ ਕੰਪਨੀ ਹੈ ਤੇ ਯੂਕਰੇਨ ਵਾਲਿਆਂ ਨੂੰ ਆਪ ਨੂੰ ਟ੍ਰਾਂਜ਼ਿਟ ਫੀ ਵਿੱਚੋਂ ਮਿਲਦੀ ਸੀ ਉਹਨਾਂ ਦੀ ਆਮਦਨ ਚੱਲਦੀ ਸੀ ਤੇ ਬਾਕੀ ਮੁਲਕਾਂ ਨੂੰ ਕਹਿ ਕਹਿ ਕੇ ਜੀ ਤੁਸੀਂ ਰਸ਼ੀਆ ਦੇ ਉੱਤੇ ਸੈਂਕਸ਼ਨ ਲਾ ਦਿਓ ਜਰਮਨੀ ਨੂੰ ਕਹਿ ਕਹਿ ਕੇ ਤੁਸੀਂ ਨੈਚੁਰਲ ਗੈਸ ਨਹੀਂ ਇਹਨਾਂ ਕੋਲੋਂ ਮੰਗਵਾਉਣੀ ਇਹਨਾਂ ਨੇ ਹੁਣ ਵਾਅਦਾ ਕਰਾ ਲਿਆ ਹੋਇਆ ਸਾਰਿਆਂ ਕੋਲੋਂ ਕਿ 2027 ਤੱਕ ਜਿਹੜੀਆਂ ਰਸ਼ੀਅਨ ਗੈਸ ਇੰਪੋਰਟਸ ਨੇ ਉਹ ਬਿਲਕੁਲ ਜ਼ੀਰੋ ਕਰ ਦਿੱਤੀਆਂ ਜਾਣਗੀਆਂ ਯੂਰਪੀਅਨ ਯੂਨੀਅਨ ਵੱਲੋਂ ਆਪ ਹੀ ਆਪਣੀ ਪਾਈਪਲਾਈਨ ਇਹਨਾਂ ਨੇ ਹੁਣ ਬੰਦ ਕੀਤੀ
ਆਪ ਆਪਣੀ ਪਾਈਪਲਾਈਨ ਹੁਣ ਬੰਦ ਕੀਤੀ ਪਰ ਦੂਜੇ ਪਾਸੇ ਵਾਸੂ ਜੀ ਰਸ਼ੀਆ ਦੇ ਜਿਹੜੇ ਗੈਸਪ੍ਰੋਮ ਵਾਲੇ ਨੇ ਉਹਨਾਂ ਦਾ ਹੁਣ ਇਹ ਕਹਿਣਾ ਕਹਿੰਦੇ ਅਸੀਂ ਹੁਣ ਜਿਹੜੀਆਂ ਨਵੀਆਂ ਮਾਰਕੀਟਸ ਲੱਭਣੀਆਂ ਨੇ ਉਹ ਹੁਣ ਏਸ਼ੀਅਨ ਕੰਟਰੀਜ਼ ਵੱਲ ਹੁਣ ਉਹੀ ਚਾਈਨਾ ਨੌਰਥ ਕੋਰੀਆ ਜਿਹੜੇ ਬਾਕੀ ਦੇ ਹੋਰ ਏਸ਼ੀਅਨ ਮੁਲਕ ਨੇ ਇਹ ਉੱਧਰ ਨੂੰ ਹੁਣ ਆਪਣੀ ਜਿਹੜੀ ਐਨਰਜੀ ਸਪਲਾਈ ਵਧਾਉਣਗੇ ਸੋ ਜਿਹੜੀ ਦੇਖੋ ਹੁਣ ਪੋਲਰਾਈਜੇਸ਼ਨ ਹੈ ਜੀਓ ਪੋਲੀਟਿਕਸ ਦੇ ਵਿੱਚ ਉਹ ਸਿਰਫ ਅਤੇ ਸਿਰਫ ਸਿਧਾਂਤਕ ਪੱਧਰ ਤੱਕ ਸੀਮਿਤ ਨਹੀਂ ਰਿਹਾ ਕਰਦੀ ਉਹਦੇ ਨਾਲ ਜਿਹੜੇ ਬਾਕੀ ਦੇ ਇਹ ਸਰੋਤਾਂ ਦੀ ਵੰਡ ਕਿਵੇਂ ਹੋਣੀ ਆ ਕਿਹੜਾ ਕਿਹਦਾ ਸਪਲਾਇਰ ਬਣੇਗਾ ਕਿਹੜਾ ਕਿਸ ਨੂੰ ਐਨਰਜੀ ਦੀ ਸਪਲਾਈ ਕਰੇਗਾ ਇਹ ਸਾਰੀਆਂ ਚੀਜ਼ਾਂ ਵੀ ਉਹ ਸਮੀਕਰਨ ਉਹਦੇ ਹਿਸਾਬ ਨਾਲ ਬਦਲਦੇ ਜਾ ਰਹੇ ਨੇ ਅਤੇ ਇਹ ਸਭ ਦੇ ਵਿੱਚ ਦੇਖੋ ਜਿਹੜਾ ਨੁਕਸਾਨ ਜੰਗ ਕਰਕੇ ਜਿਸ ਧਰਤੀ 'ਤੇ ਜੰਗ ਲੜੀ ਜਾ ਰਹੀ ਆ ਉੱਥੇ ਜੋ ਹੋ ਰਿਹਾ ਉਹ ਤਾਂ ਹੋ ਰਿਹਾ ਪਰ ਇਹ ਸਭ ਦੇ ਵਿੱਚ ਅਸੀਂ ਪਹਿਲਾਂ ਵੀ ਇਹ ਗੱਲ ਕਿੰਨੀ ਵਾਰ ਕਰ ਚੁੱਕੇ ਹਾਂ ਸਭ ਤੋਂ ਵੱਡਾ ਮੌਕਾ ਜੇ ਕਿਸੇ ਮੁਲਕ ਨੇ ਖੁੰਝਾਇਆ ਹੈ ਤਾਂ ਉਹ ਕੈਨੇਡਾ ਪ੍ਰਤੀਤ ਹੁੰਦਾ ਵਾਸੂ ਜੀ ਕਿਉਂਕਿ ਕੈਨੇਡਾ ਇੱਕ ਬੜਾ ਨੈਚੁਰਲ ਫਿੱਟ ਹੋਣਾ ਸੀ ਨੈਚੁਰਲ ਗੈਸ ਦੀ ਸਪਲਾਈ ਕਰਨ ਲਈ ਪਰ ਆਪਣੀ ਡੋਮੈਸਟਿਕ ਪੋਲੀਟਿਕਸ ਦੇ ਚੱਲਦੇ ਅਤੇ ਜਿਹੜੀਆਂ ਕੁਝ ਹੋਰ ਇੱਥੇ ਦੀਆਂ ਪੋਲੀਟੀਕਲ ਕੰਪਲਸ਼ਨਸ ਨੇ ਉਹਨਾਂ ਦੇ ਚੱਲਦੇ ਆ ਹੱਥੀ ਆਇਆ ਮੌਕਾ ਤੁਹਾਡੇ ਗਾਹਕ ਚੱਲ ਕੇ ਘਰ ਆ ਜਾਵੇ ਅਤੇ ਉਹ ਕਹੇ ਵੀ ਸਾਨੂੰ ਸਮਾਨ ਤੁਹਾਡੇ ਤੋਂ ਖਰੀਦਣਾ ਤੁਹਾਡੇ ਤੋਂ ਹੀ ਖਰੀਦਣਾ ਤੇ ਤੁਸੀਂ ਤਾਂ ਵੀ ਉਹਨੂੰ ਮਾਲਣਾ ਵੇਚੋ ਤੁਹਾਡੇ ਕੋਲ ਪਿਆ ਵੀ ਆ
ਅਸੀਂ ਜੇ ਆਪਣੇ ਸਿਧਾਂਤਾਂ ਤੇ ਖੜੇ ਹਾਂ ਤੁਸੀਂ ਪਹਿਲਾਂ ਦੇਖੋ ਦੋ ਗੱਲਾਂ ਕਹੀਆਂ ਨਾ ਵੀ ਇੱਕ ਵੀ ਇਕੱਲੇ ਸਿਧਾਂਤ ਨਹੀਂ ਵੀ ਇਹ ਮੈਟਰ ਕਰਦਾ ਵੀ ਕੌਣ ਕਿਹਦਾ ਸਪਲਾਇਰ ਆ ਕੌਣ ਕਿਹਦਾ ਬਾਇਰ ਆ ਆਰਥਿਕਤਾ ਦਾ ਮਾਮਲਾ ਇਕਨੋਮੀ ਯੂ ਨੋ ਦਿਸ ਇਜ਼ ਐਨ ਇਕਨੋਮਿਕ ਮੈਟਰ ਤੇ ਦੂਸਰੀ ਤੁਸੀਂ ਗੱਲ ਕੀ ਵੀ ਕੈਨੇਡਾ ਨੇ ਮੌਕਾ ਖੁੰਝਾਤਾ ਫਿਰ ਤੁਸੀਂ ਕਿਹਾ ਵੀ ਇਹ ਪੋਲੀਟੀਕਲ ਸਾਡੀ ਇੱਕ ਸੋਚ ਸੀ ਨਹੀਂ ਇੱਦਾਂ ਨਾ ਕਹੋ ਤੁਸੀਂ ਇਹ ਸਾਡੀ ਆਈਡੀਓਲੋਜੀ ਹੈ ਸਾਡੇ ਸਿਧਾਂਤ ਨੇ ਅਸੀਂ ਆਪਣੇ ਸਿਧਾਂਤਾਂ ਤੇ ਖੜੇ ਹਾਂ ਬਾਕੀ ਮੁਲਕ ਭਾਵੇਂ ਡਗਮਗਾ ਗਏ ਬਾਕੀ ਮੁਲਕਾਂ ਨੇ ਭਾਵੇਂ ਨਾਰਵੇ ਵਰਗਿਆਂ ਨੇ US ਵਾਲਿਆਂ ਨੇ ਨੈਚੁਰਲ ਗੈਸ ਭੇਜਣੀ ਸ਼ੁਰੂ ਕਰਤੀ ਜਰਮਨੀ ਨੂੰ ਅਸੀਂ ਆਪਣੇ ਸਿਧਾਂਤਾਂ ਤੇ ਰਹੇ ਹਾਂ ਕਿ ਐਨਵਾਇਰਮੈਂਟ ਇਜ਼ ਫਰੰਟ ਐਂਡ ਫੋਰਮੋਸਟ ਤੇ ਅਸੀਂ ਜੋ ਸੋਚ ਲਿਆ ਇੱਕ ਵਾਰ ਫਿਰ ਤੋਂ ਮੈਂ ਆਪਣੀ ਵੀ ਨਹੀਂ ਸੁਣਦਾ
ਵਾਸੂ ਜੀ 20 January ਨੂੰ ਡੋਨਲਡ ਟਰੰਪ ਦੀ ਇਨੋਗਰੇਸ਼ਨ ਹੋ ਜਾਣੀ ਆ ਉਹ ਤੋਂ ਪਹਿਲਾਂ ਪਿਛਲੇ ਦਿਨਾਂ ਦੇ ਵਿੱਚ ਵੀ ਜੋ ਬਾਈਡਨ ਨੇ ਯੂਕਰੇਨ ਵਾਸਤੇ $multi-billion ਦਾ ਇੱਕ ਹੋਰ ਪੈਕੇਜ ਐਲਾਨ ਦਿੱਤਾ ਹੋਇਆ ਪਰ ਡੋਨਲਡ ਟਰੰਪ ਦੇ ਆਉਣ ਤੋਂ ਬਾਅਦ ਜਿਹੜੀ ਇਹ ਜੰਗ ਹੈ ਇਹ ਕੀ ਰੁੱਖ ਕਿਹੜਾ ਰੂਪ ਇਖਤਿਆਰ ਕਰਦੀ ਆ ਇਹ ਦੇਖਣਾ ਹੋਏਗਾ ਪਰ ਵਲਾਦੀਮੀਰ ਜ਼ੇਲੈਂਸਕੀ ਯੂਕਰੇਨ ਵਾਲਿਆਂ ਨੂੰ ਇਸ ਗੱਲ ਨੂੰ ਲੈ ਕੇ ਕਾਫ਼ੀ ਇਹ ਕਹਿ ਲਓ ਸਰਟਨਟੀ ਆ ਵੀ ਡੋਨਲਡ ਟਰੰਪ ਨੇ ਆ ਕੇ ਉਹਨਾਂ ਦਾ ਪੱਖ ਨਹੀਂ ਪੂਰਨ ਅਤੇ ਉਹਦੇ ਨਾਲ ਕੀ ਹੁੰਦਾ ਉਹ ਦੇਖਦੇ ਹਾਂ ਸੋ 2025 ਇਸ ਲਿਹਾਜ਼ ਦੇ ਨਾਲ ਬਹੁਤ ਵੱਡੀਆਂ ਤਬਦੀਲੀਆਂ ਕੀ ਲੈ ਕੇ ਆਏਗਾ ਐਂਡ ਸਪੈਸ਼ਲੀ ਵਾਂਸ ਡੋਨਲਡ ਟਰੰਪ ਟੇਕਸ ਓਵਰ
ਸਾਡੇ ਮੁਲਕ 'ਚ ਕੀ ਬਣਨਾ ਸਾਨੂੰ ਇਹ ਨਹੀਂ ਪਤਾ
ਵਿੱਚ
ਕੈਨੇਡਾ ਵਾਸਤੇ ਵੀ ਬਹੁਤ ਸਾਰੀਆਂ ਵੱਡੀਆਂ ਤਬਦੀਲੀਆਂ ਹੋ ਸਕਦੀਆਂ
ਅਕਤੂਬਰ ਦੇ ਵਿੱਚ ਦੇਖੋ ਇਲੈਕਸ਼ਨ ਤਾਂ ਹੋਣਾ ਹੀ ਹੋਣਾ ਉਹ ਤਾਂ ਫਿਕਸ ਡੇਟ ਹੈਗੀ ਆ ਪਰ ਜੋ ਜਸਟਿਨ ਟਰੂਡੋ ਦੀ ਉਹ ਇੰਟਰਵਿਊ ਭਾਵੇਂ ਉਹ 10 ਦਿਨ ਪਹਿਲਾਂ ਦੀ ਸੀ ਉਸ ਤੋਂ ਬਾਅਦ ਪੋਲੀਟੀਕਲ ਟਰਮੋਇਲ ਕਿਤੇ ਜ਼ਿਆਦਾ ਵੱਧ ਗਈ ਉਹਨਾਂ ਵਾਸਤੇ ਉਸ ਤੋਂ ਬਾਅਦ ਪਰ ਇਹ ਲੱਗਦਾ ਨਹੀਂ ਹੈ ਵਾਸੂ ਜੀ ਦੈਟ ਹੀ ਇਜ਼ ਇਨ ਐਨੀ ਮੂਡ ਟੂ ਸਟੈਪ ਅਵੇ ਪਿਛਲੇ ਦਿਨਾਂ ਦੇ ਵਿੱਚ ਲਿਬਰਲ ਪਾਰਟੀ ਦੇ ਸੋਸ਼ਲ ਮੀਡੀਆ ਪੇਜਿਸ 'ਤੇ ਜਿਸ ਤਰ੍ਹਾਂ ਦੀਆਂ ਐਡਸ ਵਗੈਰਾ ਪੋਸਟ ਕੀਤੀਆਂ ਗਈਆਂ ਨੇ ਜਿਹਦੇ ਵਿੱਚ ਜਸਟਿਨ ਟਰੂਡੋ ਫਰੰਟ ਐਂਡ ਸੈਂਟਰ ਨੇ ਇਟ ਡਜ਼ਨਟ ਲੁੱਕ ਲਾਈਕ ਕਿ ਹੀ ਇਜ਼ ਗੋਇੰ ਟੂ ਸਟੈਪ ਅਵੇ ਪਰ ਉਸ ਸਭ ਦੇ ਵਿੱਚ ਉਸ ਸਭ ਤੋਂ ਬਾਅਦ ਓਨਟੈਰੀਓ ਕੌਕਸ ਕਿਬੈਕ ਕੌਕਸ ਐਟਲਾਂਟਿਕ ਕੌਕਸ ਹੈ ਨਾ ਸਾਰਿਆਂ ਨੇ ਵੀ ਚਿੱਠੀਆਂ ਲਿਖੀਆਂ ਨੇ ਜਾਂ ਲਿਖਣ ਵਾਲੇ ਨੇ ਕਿ ਜਸਟਿਨ ਟਰੂਡੋ ਨੂੰ ਲੰਬੇ ਹੋ ਜਾਣਾ ਚਾਹੀਦਾ
ਇਫ ਹੀ ਡਸਨਟ ਸਟੈਪ ਅਵੇ ਹੀ ਵਿਲ ਹੈਵ ਟੂ ਪ੍ਰੋਰੋਗ ਦ ਪਾਰਲੀਮੈਂਟ ਤੇ ਜੇ ਪਾਰਲੀਮੈਂਟ ਪ੍ਰੋਰੋਗ ਹੁੰਦੀ ਹੈ ਬਹੁਤ ਸਾਰੇ ਅਹਿਮ ਬਿੱਲ ਜਿਹੜੇ ਨੇ ਉਹ ਡਿਲੇ ਹੋ ਜਾਣਗੇ ਸਾਡਾ ਬਜਟ ਡਿਲੇ ਹੋ ਜਾਏਗਾ ਪੂਰੀ ਇਕਾਨਮੀ ਇੰਪੈਕਟ ਹੋਏਗੀ ਸਾਰਾ ਕੁਝ ਇੰਪੈਕਟ ਹੋਣਾ
ਤੇ ਕਈ ਐਕਟੀਵਿਸਟ ਇਹ ਵੀ ਕਹਿ ਰਹੇ ਨੇ ਕਿ ਜੇ ਪਾਰਲੀਮੈਂਟ ਪ੍ਰੋਰੋਗ ਕੀਤੀ ਗਈ ਤਾਂ ਉਹਦੇ ਖਿਲਾਫ਼ ਉਹ ਕੌਨਸਟੀਟਿਊਸ਼ਨਲ ਚੈਲੰਜ ਅਦਾਲਤ ਦੇ ਵਿੱਚ ਪਾਉਣਗੇ ਜੋ ਕਿ ਚਲੋ ਖੈਰ ਉਹ ਕਿੰਨਾ ਕੁ ਸਫਲ ਹੋਏਗਾ ਉਹ ਬਾਅਦ ਦੀ ਗੱਲ ਆ ਪਰ ਇਹ ਹੈ ਕਿ ਜਿਹੜੀ ਅਸਲ ਕੰਮ ਜਿਹੜੇ ਹੋਣ ਵਾਲੇ ਨੇ ਉਹਨਾਂ ਤੋਂ ਧਿਆਨ ਹਟ ਕੇ ਜਿਹੜਾ ਬਾਕੀ ਦਾ ਰੌਲਾ ਰੱਪਾ ਉਸਨੇ ਕਾਫ਼ੀ ਜ਼ਿਆਦਾ ਆਕਸੀਜਨ ਖਿੱਚ ਲੈਣੀ ਆ
ਯੈਸ ਐਂਡ ਪਾਰਲੀਮੈਂਟ ਪ੍ਰੋਰੋਗ ਕਰਨ ਦੇ ਬਾਵਜੂਦ ਸੋ ਵੱਧ ਤੋਂ ਵੱਧ ਕਿੰਨਾ ਤੁਸੀਂ 3 ਮਹੀਨੇ ਪ੍ਰੋਰੋਗ ਕਰਾ ਲਓਗੇ 4 ਮਹੀਨੇ ਕਰਾ ਲਓਗੇ ਉਹਦੇ ਵਾਸਤੇ ਤੁਹਾਨੂੰ ਗਵਰਨਰ ਜਨਰਲ ਨੂੰ ਕੋਈ ਬਹਾਨਾ ਦੇਣਾ ਪੈਣਾ
ਜੀ ਜੀ ਜੀ
ਗਵਰਨਰ ਜਨਰਲ ਨੂੰ ਤੁਸੀਂ ਇਹ ਕਹਿ ਸਕਦੇ ਸੀ ਕਿ ਅਸੀਂ ਲੀਡਰਸ਼ਿਪ ਚੋਣ ਕਰਾਉਣੀ ਆ ਆਪਣੀ ਤਾਂ ਕਰਕੇ ਅਸੀਂ ਉਹਦੇ ਲਈ ਤੁਹਾਨੂੰ ਅਹੁਦਾ ਛੱਡਣਾ ਪੈਣਾ
ਜੇ
ਅਹੁਦਾ ਵੀ ਨਹੀਂ ਛੱਡਣਾ ਤੇ ਫਿਰ ਪਾਰਲੀਮੈਂਟ ਪ੍ਰੋਰੋਗ ਕਿਸ ਬਹਾਨੇ ਕਰਾਓਗੇ ਇਹ ਇੱਕ ਬਹੁਤ ਵੱਡਾ ਸਵਾਲ ਹੈ
ਜੀ ਜੀ
ਜੇ 3-4 ਮਹੀਨੇ ਤੁਸੀਂ ਪ੍ਰੋਰੋਗ ਕਰਾ ਵੀ ਲਿਆ ਪਾਰਲੀਮੈਂਟ ਨੂੰ ਤੁਸੀਂ ਨਾਨ ਕੌਨਫੀਡੈਂਸ ਮੋਸ਼ਨ ਤੋਂ ਬਚ ਵੀ ਗਏ ਅਲਟੀਮੇਟਲੀ ਤਾਂ ਵਾਪਸ ਆਉਣਾ ਹੀ ਆ
ਐਂਡ ਅਕਤੂਬਰ 'ਚ ਤਾਂ ਇਲੈਕਸ਼ਨ ਹੋਣਾ ਹੀ ਆ
ਅਕਤੂਬਰ 'ਚ ਤਾਂ ਹੋਣਾ ਹੀ ਆ ਐਂਡ ਦੇਖੋ ਨਾ 3-4 ਮਹੀਨੇ ਜੇ ਪਾਰਲੀਮੈਂਟ ਪ੍ਰੋਰੋਗ ਹੁੰਦੀ ਆ ਤੇ ਫਿਰ ਜੇ ਜੂਨ ਜੁਲਾਈ ਦੇ ਵਿੱਚ ਵੀ ਤੁਸੀਂ ਵਾਪਸ ਆਉਂਦੇ ਹੋ ਤੇ ਪਹਿਲਾਂ ਹੀ ਜਿਹੜਾ ਤੁਹਾਡਾ ਕੋਈ ਮੋਸ਼ਨ ਹੋਏਗਾ ਉਹ ਡਿਫੀਟ ਹੋਣਾ
ਤੇ
ਨਾਨ ਕੌਨਫੀਡੈਂਸ ਮੋਸ਼ਨ ਆਏਗਾ ਸੋ ਬੱਕਰੇ ਕੀ ਮਾਂ ਕਬ ਤੱਕ ਖੈਰ ਮਨਾਏਗੀ
ਕਬ ਤੱਕ ਛੁਪੋਗੇ ਖੰਬੇ ਕੀ ਆੜ ਮੈਂ
ਤੁਹਾਨੂੰ ਇਹ ਗੱਲ ਸਮਝਾਉਂਦਾ ਮੈਂ ਨੋਟ ਕੀਤਾ ਮੈਂ ਅਗਲੀ ਵਾਰ ਤੋਂ ਧਿਆਨ ਰੱਖਾਂਗਾ ਵੀਰ ਜੀ
ਦੇਖੋ ਉਹਦੇ ਵਿੱਚ ਉਹਦੇ ਉਹ ਹੈਗਾ ਮਾਸਾਹਾਰੀ ਕਹਾਵਤ
ਅੱਛਾ ਅੱਛਾ
ਇਹ ਹੈ ਸ਼ਾਕਾਹਾਰੀ
ਸ਼ਾਕਾਹਾਰੀ ਖੰਬੇ ਦੀ ਗੱਲ ਹੋ ਰਹੀ ਹੈ
ਕਬ ਤੱਕ ਛੁਪੋਗੇ ਖੰਬੇ ਕੀ ਆੜ ਮੈਂ
ਖੰਬੇ ਦੀ ਖੰਬਾ
ਕਭੀ ਤੋ ਆਓਗੇ ਭਿੰਡੀ ਬਾਜ਼ਾਰ
ਉੱਥੇ ਮਹਾਰਾਸ਼ਟਰ ਵਿੱਚ ਖੰਬਾ ਕੋਈ ਹੋਰ ਕੋਈ ਚੀਜ਼ ਹੁੰਦੀ
ਹੈ ਓ ਇਜ਼ ਦੈਟ ਰਾਈਟ ਅੱਛਾ ਮੈਨੂੰ ਨਹੀਂ ਪਤਾ ਸੀ
ਸਾਡੇ ਲਿਸਨਰਸ ਨੂੰ ਪਤਾ
ਇੰਨਾ ਮੈਨੂੰ ਜ਼ਰੂਰ ਪਤਾ ਵੀ ਜਿਹੜਾ ਇਹਦੇ 'ਚ ਭਿੰਡੀ ਬਾਜ਼ਾਰ ਉਹ ਭਿੰਡੀ ਬਾਜ਼ਾਰ ਨਹੀਂ ਆ ਵੀ ਉਹ ਸਬਜ਼ੀ ਉਹ ਸਬਜ਼ੀ ਮੰਡੀ ਨਹੀਂ ਆ ਉਹ ਭਿੰਡੀ ਬਾਜ਼ਾਰ ਉੱਥੇ ਦੀ ਕੋਈ ਮਾਰਕੀਟ ਆ ਉਹਦਾ ਜ਼ਿਕਰ ਹੁੰਦਾ
ਸੋ ਮਤਲਬ ਇੱਕ ਸੋ ਬੱਕਰੇ ਦੀ ਮੈਂ ਗੱਲ ਕੀਤੀ ਹੈ ਖੰਬੇ ਦੀ ਗੱਲ ਵਿਜੇ ਜੀ ਨੇ ਕਰਤੀ ਸਵੇਰੇ ਸਵੇਰੇ ਸਮਝ ਗਏ ਵਿਜੇ
ਜੀ ਜੀ ਬਸ ਜੀ ਸਮਾਂ ਦੇਣ ਲਈ ਬਹੁਤ ਧੰਨਵਾਦ
ਥੈਂਕ ਯੂ ਵਿਜੇ ਜੀ
ਹੈਵ ਅ ਗੁੱਡ ਡੇ ਐਂਡ ਹੈਪੀ ਨਿਊ ਈਅਰ ਵਾਂਸ ਅਗੇਨ
ਯੂ ਟੂ ਵਿਜੇ ਜੀ ਵੈਰੀ ਵੈਰੀ ਹੈਪੀ ਨਿਊ ਈਅਰ ਟੂ ਯੂ